सतगुरु जी गुरु गरीब निवास गुरु ग्रंथ साहिब जियो महाराज मेरी संगत पोच सोच दिन राती मेरा जन्म कुटिलता कर्म कुपाती मेरा कर्म कुटिलता जन्म कुपाती राम गोसैया जी के जीवना मोहे ना वसारो हो मैं जन तेरा मेरी हर हो बेपत जन कर हो सुपाई चरण ना छाड़ो शरीर कल जाई कह रविदास परो तेरी संभा बेग मिलो जन कर नाम विलंभा चरण न छाड़ो शरीर कल जाई चरण न छाड़ो शरीर कल जाई
Thank you.
कमल की मौज में, चरण कमल की मौज में,
चरण कमल की मौज में, चरण कमल की मौज में,
रहूं अंतर कमल का आसरा, चित चरण कमल का आसरा, चरण कमल संग जोड़िए, चित चरण कमल का कमल की मौज को, सत्कार योग सतगुरां दी साजी नवाजी, गुरु प्यारी गुरु स्वाड़ी, सतगुरां दा खास रूप गुरु खालसा सतसंग जी, सतगुरु दी महान रहमत होई है। महाराज ने अपने रहमत दे खजाने दे विचों एक किनका साडी झोली विच पाया है, जो ये तीन दिन का समागम गुरु मान्यो ग्रंथ चेतना समागम दियाँ हाजरियां भरन का सुभाग सानू सारियां नू प्राप्त होया। अज इस समागम का तीसरा और लास्ट दीवान है। आओ सब तो पहला पटने दे माही नीले दे शाह असवार सतगुरु तेग बहादुर जी दे लखते जिगर, माता गुजरी जी दे नूरे नजर, साहिब कमाल सतगुरु धन गुरु गोबिंद सिंह साहब जी की बख्शिश ठहराओ, प्यार नाल फतेह बुलाओ, कोई रसना वांझी ना रवे। एक बारी सारे आखो जी वाहेगुरु जी का खालसा वाहेगुरु जी की फतेह। जो सतगुर ने यह महान बख्शिश की है समय और सवासा तो पूरा पूरा लाहा लईए, और तदई हो सकता है जे मन विरतियां नू एकाग्र करके बैठन दा यतन करांगे। जिन्ना क समा मिलिया प्यार विच हाजरी पर नहीं है तां जो एक भी सवास बिरथा ना जाए। रही वास्ते घत समय ने एक ना मन्नी, फड़ फड़ रही तरीक समय खिसकाई कन्नी। समा किसे दी लिहाज नहीं करदा, चलदा जा रिहा औद कटै दिन सरै नारे। मन गुर मिल काज सवारे, औद जेड़ी आ दिन ते रात कटदी जा रही है। ते ऐ मेरे मन गुरु नू मिल के काज सवार ना कर। और वो काज केड़ा है भई प्राप्त मानुक देहुरिया, गोविंद मिलन की एह तेरी बरिया। इत्थे फिर वह कार्ज की बाबत दसदे ने, वह काज केड़ा है, वह काम केड़ा है। अवर काज तेरे किता नाकाम, मिल साध संगत एह काज है। मिल साध संगत भज केवल ना, एह काज करना है, एह साडा असली कार्ज है। बाकी दुनिया विच बहुत काज करी दे ने, कम कार करी दे ने, धीआं पुत्रां दीआं शादियां भी कार्ज हन, होर घर दा खेतीबाड़ी बिजनेस नौकरियां ये सारे कार्ज ने। पर अवर काज तेरे किता नाकाम, ये इत्थे ही ने, अगे कम नहीं आउणा। मिल साध संगत ये असली कार्ज आ, भी साध संगत विच मिल के। ये नहीं के बैठ के मुड़िया, ये नहीं के मत्था टेक के मुड़िया, ये नहीं लिखिया रुमाला चढ़ा के मुड़िया, ये नहीं लिखिया देगा करा के मुड़िया, ये नहीं लिखिया लंगर छक के मुड़िया। लिखिया मिल साध संगत भज केवल नाम। खेमा करना गुरमुखो, साध संगत विच भी आ जाईदा, पर जेड़ी गल नाम वाली है इहदे तों आपां दूर आ, इहदे तों आपां बहुत पिछे आ। साध संगत विच आ के नाम नाल नहीं जुड़दे। बहुते ते इदां दे आ जिन्हां दी घड़ी ते निगाह रहनी आ भी कदों भोग पऊ आखो
सतनाम,
समाप्ति कदों हो चलीए। बहुत वेखे ने दीवान विच, चलो प्यार कर दियो आप जी, इत्थे वेखीदा चलो बच्चे भी वड्डे भी सारे प्यार च बह के सुनदे ने, नहीं ते बहुते थावां दे उत्ते ते बस बद्दा चट्टी बैठे रहणगे, बस शरीर बैठा, मन किते होर ही उड़ारियां मारदा फिरदा। मन बड़ा चंचल है, ये मन चंचला चतुराई किन्ना ना पाया। ये कहिंदे बड़ा ही चंचल है। कई साड़ियां भैणा जां साडे बजुर्ग कई वो कहणगे आके भई बाबा जी साडे ना जी बच्चे आ जिहड़े, बजुर्ग कहणगे मेरा मुंडा इस पासे नहीं लगदा, मैनू नहीं रोकदा, मैनू स्कूटर ते छड के भी जाऊ, ट्रैक्टर ते छड के भी जाऊ, पर आप अंदर वड़दा ही नहीं। कई साडियां भैणा कहिंदियां साडा घर आला बाबा जी सानू गुरुद्वारे जाण तों नहीं रोकदा, मैनू छड भी आऊगा, कहेगा जा, मैनू इत्थे छड जांदा, समाप्ति वेले लै भी जांदा, पर आप अंदर नहीं वड़दा, मैनू नहीं रोकदा, आप अंदर नहीं वड़दा। ओ शिकायत ते करने आ, पर जरा क झाती मार के वेखो आ साडे शरीर दा साडे मन दा हाल भी यही है, सानू इत्थे भा जांदा, आप बाहर निकल जांदा। आखो सतनाम, ये आप बाहर निकल जांदा। धन गुरु नानक साहब सच्चे पातशाह ने इसे करके बड़ी वड्डी चोट मारी है। हुण बड़ी बारी अर्ज करी दी है, कई लोग कहिंदे ने गुरु गोबिंद सिंह सन ना जी, जेड़े कहणगे कई गुरु गोबिंद सिंह जी सन जेड़े ओ दरक गर्म सन, ते जेड़े गुरु नानक सन ओ जरक नरम सन। कहिंदे कई गुरु गोबिंद सिंह क्रांतिकारी सन, उन्होंने बड़ी क्रांति लियांदी। गुरु नानक साहब सी जेड़े थोड़े जे ठंडे ठंडे चलदे सी, ध्यान देना। ਜੇ ਕ੍ਰਾਂਤੀਕਾਰੀ ਗੁਰੂ ਗੋਬਿੰਦ ਸਿੰਘ ਸਨ ਤੇ ਗੁਰੂ ਨਾਨਕ ਸਾਹਿਬ ਵੀ ਕ੍ਰਾਂਤੀਕਾਰੀ ਕੋਈ ਘੱਟ ਨਹੀਂ ਸਨ, ਇੱਕੋ ਜਿਹੇ ਕੰਮ ਕੀਤਾ ਸਾਰਿਆਂ ਨੇ, ਪਰ ਥੋੜਾ ਜਿਹਾ ਫਰਕ ਹੈ। ਫਰਕ ਕੀ ਆ? ਗੁਰੂ ਗੋਬਿੰਦ ਸਿੰਘ ਨੇ ਕ੍ਰਾਂਤੀ ਤਲਵਾਰ ਨਾਲ ਲਿਆਂਦੀ ਆ ਤੇ ਗੁਰੂ ਨਾਨਕ ਸਾਹਿਬ ਨੇ ਕ੍ਰਾਂਤੀ ਰਬਾਬ ਨਾਲ ਲਿਆਂਦੀ ਆ। ਖੋ ਸਤਨਾ
ਵਾਹਿਗੁਰੂ।
ਸੂਰਮਾ ਕਿਹਨੂੰ ਮੰਨਦੇ ਹੋ? ਸੂਰਮਾ ਉਸੇ ਨੂੰ ਮੰਨਦੇ ਹੋ ਵੀ ਜਿਹੜਾ ਤਲਵਾਰ ਨਾਲ ਜੌਹਰ ਵਿਖਾਏ, ਜਿਹੜਾ ਮੈਦਾਨੇ ਜੰਗ ਵਿੱਚ ਜੂਝੇ, ਜਿਹੜਾ ਢਾਡਾ ਸੁੱਟੇ ਲੋਕਾਂ ਨੂੰ ਮਾਰੇ, ਉਹਨੂੰ ਸੂਰਮਾ ਮੰਨਣੇ ਠੀਕ ਆ। ਉਹ ਤੇ ਜੰਗ ਦਾ ਮੈਦਾਨ ਹੈ, ਜੰਗ ਉੱਥੇ ਸੂਰਮਾ ਹੈ, ਤਲਵਾਰ ਦਾ ਧਨੀ ਹੈ, ਉਹ ਵੀ ਸੂਰਮਾ ਹੈ, ਪਰ ਜਿਹੜਾ ਸੱਚ ਲਿਖਣ ਦੀ ਜੁਰਅਤ ਰੱਖਦਾ ਉਹ ਵੀ ਸੂਰਮਾ, ਉਹ ਲਿਖਾਰੀ ਵੀ ਸੂਰਮਾ, ਉਹ ਘੱਟ ਥੋੜਾ ਕੋਈ ਤਲਵਾਰ ਨਾਲੋਂ ਘੱਟ ਨਹੀਂ। ਗੁਰੂ ਗੋਬਿੰਦ ਸਿੰਘ ਨੇ ਜਿਹੜਾ ਜ਼ਫਰਨਾਮਾ ਔਰੰਗਜ਼ੇਬ ਬਾਦਸ਼ਾਹ ਨੂੰ ਲਿਖਿਆ ਸੀ, ਕਲਮ ਦਾ ਵਾਰ ਕਰਕੇ ਬਾਦਸ਼ਾਹ ਨੂੰ ਮਾਰਿਆ, ਖੁਸ
ਵਾਹਿਗੁਰੂ।
ਇਹ ਵੀ ਤੇ ਸੂਰਮਾ ਹੀ ਹੈ, ਜਿਹੜਾ ਸੱਚ ਲਿਖਣ ਦੀ ਜੁਰਤ ਰੱਖਦਾ ਹੋਵੇ ਉਹ ਵੀ ਸੂਰਮਾ, ਤੇ ਇੱਥੇ ਹੀ ਬਸ ਨੇ ਗੁਰਮੁਖੋ, ਜਿਹੜਾ ਸੱਚ ਬੋਲਣ ਦੀ ਜੁਰਤ ਰੱਖਦਾ ਹੋਵੇ ਉਹ ਵੀ ਸੂਰਮਾ ਹੀ ਹੈ, ਸੂਰਮਾ। ਤੇ ਗੁਰੂ ਨਾਨਕ ਸਾਹਿਬ ਨੇ ਹੁਣ ਮੁਸਲਮਾਨਾਂ ਦੇ ਸੁਪਰੀਮ ਕੋਰਟ 'ਚ ਜਾ ਕੇ, ਮੁਸਲਮਾਨਾਂ ਦੇ ਧਰਮ ਵਿੱਚ ਜਾ ਕੇ, ਉਹਨਾਂ ਦੇ ਮੱਕੇ 'ਚ ਜਾ ਕੇ ਕਹਿ ਲਓ, ਮਸੀਤ ਵਿੱਚ ਜਾ ਕੇ ਕਹਿ ਲਓ, ਉੱਥੇ ਜਾ ਕੇ ਕਾਜ਼ੀਆਂ ਨੂੰ ਤੇ ਮਲਾਣਿਆਂ ਨੂੰ ਇਹ ਗੱਲ ਕਹਿ ਦੇਣੀ ਵੀ ਤੁਹਾਡੀਆਂ ਨਵਾਜ਼ਾਂ ਝੂਠੀਆਂ, ਇਹ ਕੋਈ ਗੁਰੂ ਸੂਰਮਾ ਹੀ ਕਰ ਸਕਦਾ? ਆਖੋ
ਸਤਨਾਮ।
ਹਰੇਕ ਨਹੀਂ ਕਰ ਸਕਦਾ, ਇਹ ਕੋਈ ਸੂਰਮਾ ਹੀ ਕਰ ਸਕਦਾ। ਕਾਜ਼ੀ ਵੀ ਉੱਥੇ ਸੀ ਤੇ ਮੁੱਲਾਂ ਵੀ ਉੱਥੇ ਸੀ, ਮੁੱਲਾਂ ਵੀ ਉੱਥੇ ਸੀ ਤੇ ਨਵਾਬ ਵੀ ਉੱਥੇ ਸੀ। ਨਵਾਬ ਦੌਲਤ ਖਾਂ ਜਿਹੜਾ ਸੀ ਉਹ ਸੀ ਪ੍ਰਬੰਧਕ, ਪ੍ਰਬੰਧਕ ਤੋਂ ਹਿਸਾਬ ਲਾ ਲਓ ਵੀ ਪ੍ਰਧਾਨ, ਤੇ ਇੱਕ ਜਿਹੜਾ ਸੀ ਮੁੱਲਾਂ ਉਹ ਵੀ ਉੱਥੇ ਸੀ, ਉਹਦੇ ਤੋਂ ਭਾਵ ਹੈ ਵੀ ਕਾਜ਼ੀ ਵਾਹਿਗੁਰੂ, ਉਹ ਸੀ ਗ੍ਰੰਥੀ, ਜਿਹੜੇ ਸਾਡਾ ਗ੍ਰੰਥੀ ਤੇ ਪ੍ਰਧਾਨ ਉਹਨਾਂ ਦਾ, ਇਸੇ ਤਰ੍ਹਾਂ ਸਾਧ ਸੰਗਤ ਜੀ ਨਵਾਬ ਤੇ ਮੁੱਲਾਂ, ਉਹਨਾਂ ਦੇ ਨਾਂ ਥੋੜਾ ਜਿਹਾ ਫਰਕ ਹੈ, ਤੇ ਉਹਨਾਂ ਸਾਹਮਣੇ ਜਾ ਕੇ ਉਹਨਾਂ ਨੂੰ ਹੀ ਕਹਿਣਾ ਵੀ ਤੁਹਾਡੀਆਂ ਨਵਾਜ਼ਾਂ ਝੂਠੀਆਂ, ਜਿਵੇਂ ਅਸੀਂ ਅਰਦਾਸ ਕਰਨੇ ਆ, ਤੇ ਉਹ ਮੁਸਲਮਾਨਾਂ ਦਾ ਗੜ ਆਲੇ ਦੁਆਲੇ ਮੁਸਲਮਾਨ ਹੀ ਮੁਸਲਮਾਨ ਸਨ, ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਜਾਣ ਲੱਗੇ ਨਾ, ਮਹਾਰਾਜ ਕਹਿੰਦੇ ਅੱਜ ਮੈਂ ਜਾਵਾਂਗਾ ਸਾਡੇ ਨਾਲ ਨਵਾਜ਼ ਪੜੋਗੇ? ਤੁਸੀਂ ਕਹਿੰਦੇ ਹੋ ਮੁਸਲਮਾਨ ਸਾਡੇ ਵਾਸਤੇ ਕੋਈ ਨੇ, ਹਿੰਦੂ ਵੀ ਕੋਈ ਨੇ, ਤੇ ਤੁਸੀਂ ਸਾਰਿਆਂ ਨਾਲ ਪਿਆਰ ਕਰਦੇ ਹੋ ਤੇ ਸਾਡੇ ਨਾਲ ਅੱਜ ਪੜੋਗੇ ਨਵਾਜ਼? ਗੁਰੂ ਨਾਨਕ ਸਾਹਿਬ ਕਹਿੰਦੇ ਜ਼ਰੂਰ ਤੁਹਾਡੇ ਨਾਲ ਨਵਾਜ਼ ਅਦਾ ਕਰਾਂਗੇ, ਚਲੋ, ਪਰ ਇੱਕ ਸ਼ਰਤ ਆ, ਤੁਸੀਂ ਨਵਾਜ਼ ਪੜੋਗੇ? ਮਹਾਰਾਜ ਕਹਿੰਦੇ ਨੇ, ਕਹਿੰਦੇ ਹਾਂਜੀ ਪੜਾਂਗੇ, ਕਹਿੰਦੇ ਚਲੋ ਫਿਰ ਅਸੀਂ ਵੀ ਪੜਾਂਗੇ। ਸਾਰੇ ਰੌਲਾ ਪੈ ਗਿਆ, ਕਹਿੰਦੇ ਨਾਨਕ ਨੇ ਅੱਜ ਮੁਸਲਮਾਨ ਬਣ ਜਾਣਾ ਨਵਾਜ਼ ਪੜ ਦੇਣੀ, ਰੌਲਾ ਪੈ ਗਿਆ ਸਾਰੇ। ਬੜੇ ਲੋਕ ਵੇਖਣ ਵਾਸਤੇ ਆਏ, ਹੁਣ ਗੁਰੂ ਨਾਨਕ ਸਾਹਿਬ ਨਵਾਜ਼ ਪੜਨ ਲੱਗੇ ਖਲੋ ਗਏ, ਸਾਰੇ ਨਵਾਜ਼ ਪੜ੍ਹਦੇ ਨੇ, ਬਾਰ ਬਾਰ ਮੁਸਲਮਾਨ ਜਿੱਦਾਂ ਮੱਥਾ ਟੇਕਦੇ ਨੇ, ਉਹ ਫਿਰ ਸਿਜਦਾ ਕਰਨ ਫਿਰ ਖੜੇ ਹੋ ਜਾਣ, ਫਿਰ ਸਿਜਦਾ ਕਰਨ ਫਿਰ ਖੜੇ ਹੋ ਜਾਣ, ਗੁਰੂ ਨਾਨਕ ਸਾਹਿਬ ਉਹਨਾਂ ਨੂੰ ਵੇਖ ਕੇ ਹੱਸੀ ਜਾਂਦੇ ਨੇ, ਮਹਾਰਾਜ ਨੇ ਨਵਾਜ਼ ਨਹੀਂ ਪੜ੍ਹੀ। ਉਹ ਹੁਣ ਚੜ੍ਹਿਆ ਗੁੱਸਾ ਮੁੱਲਾਂ ਨੂੰ, ਉਹ ਵਿੱਚ ਤੇ ਬੋਲ ਨਾ ਸਕਿਆ, ਜਦੋਂ ਹੋਈ ਨਾ ਸਮਾਪਤੀ ਤੇ ਉਹ ਆ ਗਿਆ, ਕਾਜ਼ੀ ਵੀ, ਕਾਜ਼ੀ ਆ ਗਿਆ, ਸਮਝ ਲਓ ਨਵਾਬ ਆ ਗਿਆ। ਉਹ ਕਾਜ਼ੀ ਕਹਿਣ ਲੱਗਾ, ਇਹ ਗੈਰ ਸਿੱਖ ਵਾਹਿਗੁਰੂ, ਇਹ ਗੈਰ ਮੁਸਲਮਾਨ ਆ ਕੇ ਸਾਡੇ ਅਸਥਾਨ ਦੇ ਉੱਤੇ ਸਾਡੀ ਬੇਅਦਬੀ ਕਰ ਰਿਹਾ। ਕਹਿੰਦੇ ਕਿਵੇਂ? ਅਸੀਂ ਨਵਾਜ਼ ਪੜ੍ਹਦੇ ਹਾਂ, ਜੇ ਇਹਨੇ ਪੜ੍ਹਨੀ ਨਹੀਂ ਸੀ ਤੇ ਸਾਨੂੰ ਵੇਖ ਕੇ ਹੱਸਿਆ ਕਿਉਂ? ਪਹਿਲੀ ਗੱਲ ਤੇ ਇਹ ਵੀ ਇਹਨੇ ਕਿਹਾ ਸੀ ਮੈਂ ਤੁਹਾਡੇ ਨਾਲ ਨਵਾਜ਼ ਪੜ੍ਹਾਂਗਾ, ਪੜ੍ਹੀ ਕਿਉਂ ਨਹੀਂ? ਗੁਰੂ ਨਾਨਕ ਸਾਹਿਬ ਨੂੰ ਕਾਜ਼ੀ ਪੁੱਛਦਾ ਨਵਾਜ਼ ਕਿਉਂ ਨਹੀਂ ਪੜ੍ਹੀ, ਗੁਰੂ ਨਾਨਕ ਸਾਹਿਬ ਨੂੰ ਨਵਾਬ ਪੁੱਛਦਾ ਨਵਾਜ਼ ਕਿਉਂ ਨਹੀਂ ਪੜ੍ਹੀ, ਗੁਰੂ ਨਾਨਕ ਸਾਹਿਬ ਕਹਿੰਦੇ ਮੇਰੀ ਗੱਲ ਤੁਹਾਡੇ ਨਾਲ ਹੋਈ ਸੀ ਵੀ ਜੇ ਤੁਸੀਂ ਪੜੋਗੇ ਤੇ ਮੈਂ ਪੜਾਂਗਾ। ਕਹਿੰਦੇ ਸਾਰੇ ਲੋਕ ਗਵਾਹ ਨੇ, ਕਾਜ਼ੀ ਕਹਿੰਦਾ ਮੈਂ ਨਵਾਜ਼ ਪੜ੍ਹੀ ਨਹੀਂ, ਨਵਾਬ ਕਹਿੰਦਾ ਮੈਂ ਨਵਾਜ਼ ਪੜ੍ਹੀ ਨਹੀਂ, ਗੁਰੂ ਨਾਨਕ ਸਾਹਿਬ ਕਹਿੰਦੇ ਕਾਜ਼ੀ ਆ ਨਵਾਬ ਨਵਾਜ਼ ਦੀ ਗੱਲ ਕਰਦਾ, ਤੇਰੇ ਘਰ ਵਿੱਚ ਸੱਜਰ ਸੂਈ ਘੋੜੀ ਆ, ਉਹਦਾ ਨਿੱਕਾ ਜਿਹਾ ਵਛੇਰਾ ਹੈ, ਤੇ ਤੇਰੇ ਮਨ ਵਿੱਚ ਤੇ ਖਿਆਲ ਹੀ ਇਹ ਆ ਵੀ ਕਿਤੇ ਉਹ ਵਛੇਰਾ ਡਿੱਗ ਨਾ ਪਏ, ਖੂਹ ਵਿੱਚ ਪੜਦਾ ਨਵਾਜ਼ਾਂ ਧਿਆਨ ਤੇਰਾ ਘੋੜੀ 'ਚ ਫਿਰਦਾ। ਆਖੋ
ਸਤਨਾਮ।
ਨਵਾਜ਼ ਤੇ ਤੂੰ ਪੜ੍ਹੀ ਨੀ, ਜੇ ਤੂੰ ਪੜ੍ਹਦਾ ਤੇ ਮੈਂ ਤੇਰੇ ਨਾਲ ਪੜ੍ਹ ਲੈਂਦਾ, ਤੂੰ ਨੀ ਪੜ੍ਹੀ ਤੇ ਮੈਂ ਵੀ ਨੀ ਪੜ੍ਹੀ, ਤੇ ਫਿਰ ਸਾਧ ਸੰਗਤ ਨੀਵੀਂ ਭਾਲੀ ਕਾਜ਼ੀ ਨੇ ਉੱਥੇ। ਫਿਰ ਮਹਾਰਾਜ ਕਹਿੰਦੇ ਦੌਲਤ ਰਾਏ ਬੋਲਿਆ, ਦੌਲਤ ਖਾਂ ਕਹਿੰਦੇ ਮੇਰੇ ਨਾਲ ਪੜ੍ਹ ਲੈਂਦੇ, ਮਹਾਰਾਜ ਨਵਾਜ਼ ਮੇਰੇ ਨਾਲ ਪੜ੍ਹ ਲੈਂਦੇ। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਵੀ ਪੜਦੇ ਟਕੇ ਰਹਿਣ ਦੇ ਤੇ ਚੰਗਾ। ਕਹਿੰਦਾ ਨਹੀਂ ਜੀ। ਜਦੋਂ ਬਹੁਤਾ ਹੀ ਆਖਿਆ ਤੇ ਮਹਾਰਾਜ ਕਹਿੰਦੇ ਗੱਲ ਸੁਣ ਕਾਜ਼ੀਆ, ਉਹ ਨਵਾਬਾ ਦੌਲਤ ਖਾਂ ਤੂੰ ਤੇ ਕਾਬਲ ਦੇ ਵਿੱਚ ਘੋੜੇ ਖਰੀਦਦਾ ਫਿਰਦਾ ਸੀ ਵੀ ਇੰਨੇ ਕੁ ਪੈਸੇ ਲਾਵਾਂਗੇ ਇੱਦਾਂ ਦਾ ਲਿਆਵਾਂਗੇ, ਤੇਰਾ ਧਿਆਨ ਕਿੱਥੇ ਸੀ? ਦੋਨਾਂ ਨੇ ਨੀਵੀਆਂ ਪੜ ਲਈਆਂ। ਕਹਿੰਦੇ ਉਹ ਮੁਖੀ ਹੋ ਕੇ ਤੁਸੀਂ ਆਹ ਕੁਛ ਕਰਦੇ ਹੋ, ਫਿਰ ਬਾਕੀ ਜਨਤਾ ਦਾ ਕੀ ਬਣੂ? ਆਖੋ
ਸਤਨਾਮ।
ਗੁਰੂ ਨਾਨਕ ਸਾਹਿਬ ਨੇ ਫਿਰ ਸ਼ਬਦ ਦੀ ਚੋਟ ਮਾਰੀ ਸੀ, ਕਹਿੰਦੇ ਗੱਲ ਸੁਣੋ, ਮੈਂ ਕਿਸ ਦੇ ਨਾਲ ਨਿਵਾਜ ਬਣਾ, ਕਿਸ ਦੇ ਨਾਲ ਲੱਗੇ ਗੱਲ ਸੁਣ ਕਾਜੀ, ਮਨ ਤੇ ਫਿਰਦਾ ਘੋੜਿਆਂ ਚ ਤੇ ਮੈਂ ਨਵਾਜ ਪੜਾ ਕਿਹਦੇ ਨਾਲ? ਉਹਨਾਂ ਦੇ ਵਿੱਚ ਜਾ ਕੇ ਤੇ ਸਾਧ ਸੰਗਤ ਜੀ ਸੱਚ ਬੋਲਣ ਦੀ ਜ਼ਰੂਰਤ ਸੀ ਤੇ ਗੁਰੂ ਸੂਰਮੇ ਵਿੱਚ, ਗੁਰੂ ਨਾਨਕ ਸਾਹਿਬ ਵਿੱਚ ਸੀ, ਹੋਰ ਨਹੀਂ ਕਿਸੇ। ਇਸੇ ਕਰਕੇ ਜਿੱਥੇ ਸਿੱਖ ਧਰਮ ਵਿੱਚ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਨੂੰ ਅਸੀਂ ਕਹਿੰਦੇ ਹਾਂ ਵੀ ਸਿੱਖਾਂ ਦੇ ਪਹਿਲੇ ਗੁਰੂ, ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ, ਅੱਜ ਇੱਥੇ ਸਤਿਕਾਰ। ਪਰ ਮੱਕੇ ਦੇ ਵਿੱਚ ਜਦੋਂ ਮੁਸਲਮਾਨ ਹੱਜ ਕਰਨ ਜਾਂਦੇ ਨੇ, 2.5 ਅਰਬ ਗਿਣਤੀ ਮੁਸਲਮਾਨਾਂ ਦੀ ਆ, ਜਦੋਂ ਹੱਜ ਕਰਨ ਮੱਕੇ ਜਾਂਦੇ ਨੇ, ਹੱਜ ਮਗਰੋਂ ਕਰਦੇ ਨੇ, ਗੁਰੂ ਨਾਨਕ ਸਾਹਿਬ ਦੀ ਖੜਾਮ ਨੂੰ ਮੱਥਾ ਪਹਿਲਾਂ ਟੇਕਦੇ ਨੇ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਮਾਨ ਹੋਣਾ ਚਾਹੀਦਾ ਸਾਨੂੰ, ਧਿਆਨ ਦੇਣਾ, ਜਿੱਥੋਂ ਪੀਰ ਬਣ ਕੇ ਆਉਂਦੇ ਨੇ, ਜਿੱਥੋਂ ਦਾਤਾਂ ਲੈ ਕੇ ਆਉਂਦੇ ਨੇ, ਜਿੰਨਾ ਕਿ ਅੱਜ ਅਸੀਂ ਤੁਰੇ ਫਿਰਦੇ ਨਾ ਆਪਾਂ, ਇਹ ਜਿੱਥੋਂ ਇਹਨਾਂ ਦਾ ਸੁਪਰੀਮ ਕੋਰਟ ਹੈ ਜਿਹੜਾ, ਉੱਥੇ ਗੁਰੂ ਨਾਨਕ ਦੀ ਖੜਾਮ ਦੀ ਅੱਜ ਵੀ ਪੂਜਾ ਹੋ ਰਹੀ ਹੈ। ਉਹਨਾਂ ਨੇ ਆਖਿਆ ਸੀ ਸਾਨੂੰ ਨਿਸ਼ਾਨੀ ਦੇ ਜਾਓ ਮਹਾਰਾਜ ਆਪਣੀ, ਤੇ ਮਹਾਰਾਜ ਨੇ ਫਿਰ ਖੜਾਮ ਦਿੱਤੀ ਸੀ। ਅੱਜ ਤੱਕ ਉਸ ਖੜਾਮ ਨੂੰ ਲੱਖ ਨਹੀਂ, ਕਰੋੜਾਂ ਨਹੀਂ, ਅਰਬਾਂ ਮੁਸਲਮਾਨ ਮੱਥਾ ਟੇਕਦਾ ਗੁਰੂ ਨਾਨਕ ਦੀ। ਇਸੇ ਕਰਕੇ ਸਭ ਤੇ ਵੱਡਾ
ਸਤਿਗੁਰ
ਨਾਨਕ ਜਿਨ ਕੱਲ ਰਾਖੀ ਲੈ। ਮਾਨ ਹੋਣਾ ਚਾਹੀਦਾ ਸਾਨੂੰ ਆਪਣੇ ਗੁਰੂ ਤੇ, ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਿੱਚ ਜ਼ਰੂਰਤ ਸੀ ਸੱਚ ਬੋਲਣ ਦੀ। ਇਹ ਹੈ ਥੋੜਾ ਜਿਹਾ ਪ੍ਰਚਾਰ ਦਾ ਹੀ ਅਸਰ, ਜਿੱਦਾਂ ਹੁਣ ਜਿੱਦਾਂ ਦਾ ਪ੍ਰਚਾਰ ਹੋਵੇ ਉਹ ਗੱਲ ਸਾਡੇ ਦਿਮਾਗ ਚ ਬਹਿ ਜਾਂਦੀ, ਸਾਡੇ ਜਿਹੇ ਨੇ ਅੰਦਰ ਉਦਾਂ ਦੀ ਗੱਲ ਜਿਹੜੀ ਆ ਘਰ ਘਰ ਜਾਂਦੀ। ਹੁਣ ਜੇ ਕੋਈ ਚਿੱਤਰਕਾਰ, ਉਹਨੇ ਅੱਜ ਤੱਕ ਸਾਨੂੰ ਫੋਟੋ ਹੀ ਇੱਦਾਂ ਦੀ ਵਿਖਾਈ ਆ ਵੀ ਗੁਰੂ ਨਾਨਕ ਨਾਲ ਬਾਲਾ ਬੈਠਾ, ਮਰਦਾਨਾ ਬੈਠਾ, ਮਰਦਾਨੇ ਦੇ ਹੱਥ ਚ ਰਬਾਬ ਤੇ ਬਾਲੇ ਦੇ ਹੱਥ ਵਿੱਚ ਚੌਰ। ਅੱਜ ਕੱਲ੍ਹ ਇੱਦਾਂ ਦਾ ਹੀ ਅਸੀਂ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਤਲਵਾਰ ਵਿਖਾਈ ਗਈ ਹੈ, ਤੇ ਜੇ ਕੋਈ ਚਿੱਤਰਕਾਰ ਇੱਦਾਂ ਦਾ ਉੱਠੇ ਵੀ ਤਲਵਾਰ ਗੁਰੂ ਨਾਨਕ ਦੇ ਹੱਥ ਚ ਫੜਾ ਦੇ ਤੇ ਬਾਲਾ ਮਰਦਾਨਾ ਗੁਰੂ ਗੋਬਿੰਦ ਸਿੰਘ ਦੇ ਨਾਲ ਬਹਾ ਦੇ, ਅਸੀਂ ਕਹਾਂਗੇ ਆਹ ਕੀ ਕਰਤਾ, ਆਹ ਕੀ ਬਣਾਤਾ,
ਗੁਰੂ ਨਾਨਕ ਦੇ ਹੱਥ ਚ ਤਲਵਾਰ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਮਰਦਾਨਾ ਕੀਰਤਨ ਗੁਰੂ ਗੋਬਿੰਦ ਸਿੰਘ ਕਰ ਰਹੇ ਨੇ। ਇਹ ਗੱਲ ਹੋਰ ਤਰ੍ਹਾਂ ਲੱਗਦੀ ਕਿਉਂਕਿ ਪ੍ਰਚਾਰ ਏਦਾਂ ਦਾ ਅੱਜ ਕੱਲ੍ਹ ਹੋਇਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀ ਉਹ ਸਾਡੇ ਦਿਮਾਗ 'ਚ ਗੱਲ ਬੈਠੀ ਹੋਈ ਹੈ ਵੀ ਗੁਰੂ ਨਾਨਕ ਸਾਹਿਬ ਮਰਦਾਨਾ ਗੁਰੂ ਨਾਨਕ ਨਾਲ ਹੀ ਫੱਬਦਾ ਤੇ ਤਲਵਾਰ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਹੀ ਫੱਬਦੀ ਉੱਥੇ ਹੀ। ਪਰ ਸਤਸੰਗ ਕ੍ਰਾਂਤੀਕਾਰੀ ਜੇ ਸਨ, ਜੇ ਕ੍ਰਾਂਤੀ ਗੁਰੂ ਗੋਬਿੰਦ ਸਿੰਘ ਨੇ ਲਿਆਂਦੀ ਹੈ ਤੇ ਗੁਰੂ ਨਾਨਕ ਸਾਹਿਬ ਨੇ ਵੀ ਓਨੀ ਹੀ ਲਿਆਂਦੀ ਹੈ। ਸਿੱਧੀ ਜੀ ਗੱਲ ਇਹ ਆ ਵੀ ਇਹ ਸਿੱਖੀ ਦਾ ਮਹਿਲ ਤਿਆਰ ਕੀਤਾ ਹੈ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਮਹਾਰਾਜ ਦੀ ਸੋਚ, ਮਹਾਰਾਜ ਦੇ ਕਰਮ, ਮਹਾਰਾਜ ਦੀਆਂ ਵਿਚਾਰਾਂ ਸਿੱਖ ਧਰਮ ਦੇ ਬਨੇਰੇ ਨੇ ਤੇ ਗੁਰੂ ਨਾਨਕ ਸਾਹਿਬ ਦੀ ਸੋਚ, ਗੁਰੂ ਨਾਨਕ ਸਾਹਿਬ ਦੀ ਵਿਚਾਰ ਸਿੱਖ ਧਰਮ ਦੀ ਨੀਂਹ ਹੈ। ਆਖੋ
ਸਤਨਾਮ।
ਇਹ ਜਿਹੜਾ ਮਹਿਲ ਹੈ ਇਹਦੀ ਨੀਂਹ ਹੈ। ਨੀਂਹ ਤੋਂ ਬਿਨਾਂ ਵੀ ਮਕਾਨ ਨਹੀਂ ਤੇ ਛੱਤ ਤੋਂ ਬਿਨਾਂ ਵੀ ਮਕਾਨ ਨਹੀਂ। ਹੁਣ ਕੱਲੀ ਛੱਤ ਥੋੜਾ ਪਾ ਦਿਆਂਗੇ ਜੇ ਨੀਂਹ ਮਜ਼ਬੂਤ ਨਾ ਕਰਾਂਗੇ। ਪਹਿਲਾਂ ਨੀਂਹ ਮਜ਼ਬੂਤ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸੋਚ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਵਿਚਾਰ ਸਿੱਖ ਧਰਮ ਦੀ ਨੀਂਹ ਨੇ। ਉਹਨਾਂ ਨੇ ਕਕਾਰ ਨਹੀਂ, ਕਕਾਰਾਂ ਦੀ ਮਰਿਆਦਾ ਬਾਅਦ ਚ ਬਣੀ। ਤਲਵਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਚੁੱਕੀ ਹੈ। ਪਰ ਯਾਦ ਰੱਖਣਾ 250 ਸਾਲ ਤੱਕ ਬੜਾ ਤਕੜਾ ਸੰਗਠਨ ਹੋ ਗਿਆ, ਬੜੀ ਵੱਡੀ ਤਾਕਤ ਇਕੱਠੀ ਹੋ ਗਈ। ਪਰ ਮਿਸ਼ਨ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਰੀਰ ਵਿੱਚ 250 ਸਾਲ ਰਹਿੰਦੇ ਇਕੱਲੇ, ਕਿਉਂਕਿ 70 ਸਾਲ ਹੁਣ ਇੱਕ ਮਕਾਨ ਬਣ ਰਿਹਾ, ਫੈਕਟਰੀਆਂ ਕਈ ਏਡੀਆਂ ਏਡੀਆਂ ਵੱਡੀਆਂ ਨੇ, ਬਾਹਰਲੇ ਦੇਸ਼ਾਂ ਵਿੱਚ ਵੀ ਵੇਖਿਆ, ਇੱਥੇ ਵੀ ਦਿੱਲੀ ਕਿਤੇ ਫੈਕਟਰੀ ਨਾਲੇ ਕੰਮ ਚੱਲੀ ਜਾਂਦਾ ਤੇ ਨਾਲੇ ਅੱਗੇ ਤੋਂ ਅੱਗੇ ਬਣੀ ਜਾਂਦੀ। ਪਹਿਲਾਂ ਪਿਤਾ ਵੀ ਇੱਥੇ ਕੰਮ ਕਰਦਾ ਸੀ, ਅੱਜ ਕੰਮ ਕਰ ਰਹੇ ਨੇ ਗਾਂਹ ਤੋਂ, ਦਾਦੇ ਵੀ ਉਸੇ ਫੈਕਟਰੀ 'ਚ ਕੰਮ ਕਰਦੇ ਸੀ। ਇੱਕ ਫੈਕਟਰੀ ਜਿਵੇਂ ਵੱਡੀ ਬਣਾਉਣੀ ਹੋਵੇ ਤੇ ਕਈ ਕਈ ਪੀੜ੍ਹੀਆਂ ਤੱਕ ਮਿਸਤਰੀ ਲੱਗੇ ਰਹਿੰਦੇ ਨੇ, ਪਹਿਲਾਂ ਦਾਦੇ ਪੜਦਾਦੇ ਫਿਰ ਅੱਜ ਲੱਗੇ ਨੇ ਪੋਤੇ ਵੀ ਗਾਂਹ ਉੱਥੇ ਕੰਮ ਕਰਨਗੇ, ਕਿਉਂਕਿ ਹੈ ਹੀ ਕੰਮ ਬੜਾ ਵੱਡਾ। ਇਹ ਸਿੱਖੀ ਦਾ ਮਹਿਲ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਰੀਰ ਕਰਕੇ 70 ਸਾਲ ਰਹੇ ਮੰਨ ਲਓ, ਉਦੋਂ ਬਾਅਦ ਫਿਰ ਗੁਰੂ ਅੰਗਦ ਸਾਹਿਬ ਆਏ, ਫਿਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਏ। ਇੱਦਾਂ ਵਾਰੀ ਵਾਰੀ ਸਿਰ ਉਹ ਸਿੱਖੀ ਦੇ ਮਹਿਲ ਨੂੰ ਤਿਆਰ ਕੀਤਾ, ਜੋਤ ਇੱਕੋ ਹੀ ਕੰਮ ਕਰਦੀ ਰਹੀ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 250 ਸਾਲ ਤੱਕ ਇਕੱਲੇ ਰਹਿੰਦੇ ਨਾ, ਤੇ ਇੱਕ ਦਿਨ ਤਲਵਾਰ ਉਹਨਾਂ ਨੇ ਵੀ ਚੁੱਕ ਲੈਣੀ ਸੀ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਕਿਉਂਕਿ ਸਮੇਂ ਦੀ ਮੰਗ ਸੀ, ਸਮੇਂ ਦੀ ਮੰਗ ਸੀ, ਧਰਮ ਬਿਨਾਂ ਨਹੀਂ ਚੱਲਣੀਆਂ ਅੱਜ ਤੋਂ ਸਰਕਾਰਾਂ। ਸਤ ਸੰਗਤ, ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। ਫਿਰ ਸਿੱਖ ਧਰਮ ਵਿੱਚ ਸ਼ਸਤਰ ਵੀ ਆ ਗਿਆ, ਅੱਗੇ ਅਧੂਰਾ ਸੀ ਸਿੱਖ। ਧਿਆਨ ਦੇਣਾ, ਜਦੋਂ ਕਦੇ ਵੀ ਜਿਹੜੇ ਮਾਲਾ ਫੇਰਨ ਵਾਲੇ ਭਗਤ ਸੀ, ਸੰਤ ਸੀ ਜਿਹੜੇ, ਜਦੋਂ ਉਹਨਾਂ ਨੂੰ ਮਾਰਾਂ ਪੈਂਦੀਆਂ ਸੀ, ਜਦੋਂ ਆ ਕੇ ਭਗਤ ਭਗਤੀ ਕਰਨ ਵਾਲਿਆਂ ਨੂੰ ਰਾਕਸ਼ਸਾਂ ਨੇ ਤੰਗ ਕਰਨਾ, ਉਹਨਾਂ ਨੇ ਫਿਰ ਜਾ ਕੇ ਨਾ ਡਰਦਿਆਂ ਨੇ, ਦੈਂਤਾਂ ਤੋਂ ਡਰਦਿਆਂ ਨੇ ਫਿਰ ਕਿਸੇ ਸੂਰਮੇ ਕੋਲ ਜਾਣਾ, ਸਾਨੂੰ ਬਚਾਓ, ਸਾਨੂੰ ਮਾਲਾ ਨਹੀਂ ਫੇਰਨ ਦਿੰਦੇ, ਸਾਨੂੰ ਇਹ ਮਾਲਾ ਨਹੀਂ ਫੇਰਨ ਦਿੰਦੇ, ਸਾਨੂੰ ਬਚਾਓ। ਉਹਨਾਂ ਨੇ ਆਪਣੇ ਆਸ਼ਰਮ ਛੱਡ ਕੇ ਤੇ ਸੂਰਮਿਆਂ ਕੋਲ ਭੱਜਣਾ, ਤੇ ਜਿਹੜੇ ਸੂਰਮੇ ਸੀ ਜੰਗ ਕਰਨ ਵਾਲੇ ਸੀ, ਜਦੋਂ ਉਹਨਾਂ ਨੂੰ ਮਨ ਦੀ ਸ਼ਾਂਤੀ ਦੀ ਲੋੜ ਪੈਂਦੀ ਸੀ, ਫਿਰ ਉਹਨਾਂ ਨੂੰ ਕੋਈ ਸੰਤ ਟੋਲਣਾ ਪੈਂਦਾ ਸੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਅੱਜ ਸੰਤ ਵੀ ਅਧੂਰਾ ਤੇ ਅੱਜ ਸਿਪਾਹੀ ਵੀ ਅਧੂਰਾ। ਸੰਤ ਨੂੰ ਸਿਪਾਹੀ ਕੋਲ ਜਾਣਾ ਪੈਂਦਾ ਵੀ ਮੇਰੀ ਮਾਲਾ ਬਚਾਓ, ਫੇਰਨ ਨਹੀਂ ਦਿੰਦੇ, ਤੇ ਸਿਪਾਹੀ ਨੂੰ ਸੰਤ ਕੋਲ ਜਾਣਾ ਪੈਂਦਾ ਵੀ ਮੇਰੇ ਮਨ ਨੂੰ ਸ਼ਾਂਤ ਕਰ। ਮਹਾਰਾਜ ਕਹਿੰਦੇ, ਇਦਾਂ ਦਾ ਖਾਲਸਾ ਪੈਦਾ ਕਰਾਂਗਾ ਜਿਹੜਾ ਕਿਸੇ ਕੋਲ ਜਾਣ ਦੀ ਲੋੜ ਹੀ ਨਾ ਪਵੇ, ਸੰਤ ਵੀ ਹੋਵੇ ਤੇ ਸਿਪਾਹੀ ਵੀ ਹੋਵੇ, ਮਾਲਾ ਵੀ ਹੋਵੇ, ਤਲਵਾਰ ਵੀ ਹੋਵੇ, ਭਗਤੀ ਵੀ ਹੋਵੇ, ਸ਼ਕਤੀ ਵੀ ਹੋਵੇ, ਹਰਿਮੰਦਰ ਸਾਹਿਬ ਵੀ ਹੋਵੇ ਤੇ ਅਕਾਲ ਤਖ਼ਤ ਸਾਹਿਬ ਵੀ। ਐਸੀ ਸੋਚ
ਕਾਲ,
ਭਗਤੀ ਵੀ, ਸ਼ਕਤੀ ਵੀ, ਹਰਿਮੰਦਰ ਵੀ, ਅਕਾਲ ਤਖ਼ਤ ਸਾਹਿਬ ਵੀ। ਮਹਾਰਾਜ ਨੇ ਫਿਰ ਇਹ ਮੀਰੀ ਤੇ ਪੀਰੀ ਦਾ ਸਿਧਾਂਤ ਫਿਰ ਚੱਲਿਆ ਤੇ ਅੱਜ ਮਹਾਰਾਜ ਨੇ ਕਿਰਪਾ ਕੀਤੀ, ਸਾਡੇ ਕੋਲੇ 5 ਕਕਾਰ ਵੀ ਨੇ ਤੇ ਮਾਲਾ ਵੀ ਹੈ, ਸਿਮਰਨ ਵੀ ਸਾਰਾ ਕੁਝ ਮਹਾਰਾਜ ਨੇ ਬਖਸ਼ਿਆ। ਮਹਾਰਾਜ ਕਹਿੰਦੇ, ਸੰਤ ਨੂੰ ਸਿਪਾਹੀ ਕੋਲ ਨਾ ਜਾਣਾ ਪਵੇ, ਸਿਪਾਹੀ ਨੂੰ ਸੰਤ ਕੋਲ ਨਾ ਜਾਣਾ ਪਵੇ। ਐਸਾ ਖਾਲਸਾ ਬਣਾ ਤਾ ਜਿਹੜਾ ਸੰਤ ਵੀ ਤੇ ਜਿਹੜਾ ਸਿਪਾਹੀ। ਇਹ ਗੁਰੂ ਗੋਬਿੰਦ ਸਿੰਘ ਵਿੱਚ ਤਾਕਤ ਸੀ। ਸੈਦ ਖਾਂ ਜਰਨੈਲ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਉਂਦਾ, ਜਰਨੈਲ ਜਰਨੈਲ ਨੂੰ ਕਹਿੰਦੇ, ਤਲਵਾਰ ਤੇ ਤੇਰੇ ਕੋਲ ਹੈ, ਓਏ ਤੂੰ ਸਿਪਾਹੀ ਵੀ ਤੇ ਹੈ ਪਰ ਤੇਰੇ ਕੋਲ ਭਗਤੀ ਦੀ ਲੋੜ ਆ, ਫੜ ਮਾਲਾ, ਸੰਤ ਬਣ ਜਾ। ਉਹਨੂੰ ਭਗਤੀ ਕਰਨ ਲਾ ਦਿੱਤਾ, ਜਰਨੈਲਾਂ ਵਾਲੇ ਕੱਪੜੇ ਲਵਾ ਲਏ ਉਹਦੇ, ਉਹਨੂੰ ਫਕੀਰ ਬਣਾਤਾ, ਸੰਤ ਬਣਾਤਾ, ਤੇ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਹੋਇਆ ਸੰਤ ਉਹਨੂੰ ਫੜਾ ਕੇ ਤਲਵਾਰ ਉਹਨੂੰ ਸਿਪਾਹੀ ਬਣਾਤਾ। ਖੁ
ਸਤਨਾਮ,
ਲੈ ਭਾਈ ਤੂੰ ਸੰਤ ਤੇ ਹੈ ਤੇ ਚੱਲ ਹੁਣ ਸਿਪਾਹੀ ਬਣ। ਤੇ ਜਰਨੈਲ ਸੈਦ ਖਾਂ ਜਰਨੈਲ ਨੂੰ ਕਹਿੰਦੇ ਤੂੰ ਜਰਨੈਲ ਤੇ ਹੈ, ਤੂੰ ਸਿਪਾਹੀ ਤੇ ਹੈ, ਤੇ ਤੂੰ ਅਜੇ ਸੰਤ ਬਣ, ਸੰਤ ਤੇ ਸਿਪਾਹੀ। ਇਹ ਫਿਰ ਮਹਾਰਾਜ ਨੇ ਇਹਨਾਂ ਦੋਨਾਂ ਦਾ ਸੁਮੇਲ ਕਰ ਦਿੱਤਾ, ਜੋ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਆ। ਮਹਾਰਾਜ ਨੇ ਆਖਿਆ ਵੀ ਭਗਤੀ ਵੀ ਸ਼ਕਤੀ ਵੀ ਦੋਵੇਂ ਚੀਜ਼ਾਂ ਰੱਖਣੀਆਂ ਨੇ। ਨਰਮਾਈ ਵੀ ਇੰਨੀ ਚੰਗੀ ਨਹੀਂ, ਚੰਦਰਮਾ ਤੱਕ ਸਾਰੇ ਪਹੁੰਚ ਗਏ, ਸੂਰਜ ਵੱਲ ਕੋਈ ਮੂੰਹ ਨਹੀਂ ਕਰਦਾ, ਕਹਿੰਦੇ ਇੰਨਾ ਗਰਮ ਨਾ ਹੋ ਜੀ ਸੂਰਜ ਵਾਂਗੂ ਤੇਰੇ ਕੋਲ ਆਵੇ ਹੀ ਕੋਈ ਨਾ, ਤੇ ਇੰਨਾ ਨਰਮ ਨਾ ਹੋ ਜੀ ਜਿਹੜਾ ਮਰਜ਼ੀ ਮਿੱਟੀ ਪੁੱਟ ਕੇ ਲੈ ਜੇ। ਆਖੋ
ਸਤਨਾਮ,
ਉਹਨੂੰ ਫਕੀਰ ਬਣਾ ਦਿੱਤਾ, ਸੰਤ ਬਣਾ ਦਿੱਤਾ, ਤੇ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਹੋਇਆ ਸੰਤ ਉਹਨੂੰ ਫੜਾ ਕੇ ਤਲਵਾਰ ਉਹਨੂੰ ਸਿਪਾਹੀ ਬਣਾ ਦਿੱਤਾ। ਖੁ ਸਤਨਾਮ, ਲੈ ਭਾਈ ਤੂੰ ਸੰਤ ਤੇ ਹੈ ਤੇ ਚੱਲ ਹੁਣ ਸਿਪਾਹੀ ਬਣ। ਤੇ ਜਰਨੈਲ ਸੈਦ ਖਾਂ ਜਰਨੈਲ ਨੂੰ ਕਹਿੰਦੇ ਤੂੰ ਜਰਨੈਲ ਤੇ ਹੈ, ਤੂੰ ਸਿਪਾਹੀ ਤੇ ਹੈ, ਤੇ ਤੂੰ ਅਜੇ ਸੰਤ ਬਣ, ਸੰਤ ਤੇ ਸਿਪਾਹੀ। ਇਹ ਫਿਰ ਮਹਾਰਾਜ ਨੇ ਇਹਨਾਂ ਦੋਨਾਂ ਦਾ ਸੁਮੇਲ ਕਰ ਦਿੱਤਾ, ਜੋ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਆ। ਮਹਾਰਾਜ ਨੇ ਆਖਿਆ ਵੀ ਭਗਤੀ ਵੀ ਸ਼ਕਤੀ ਵੀ ਦੋਵੇਂ ਚੀਜ਼ਾਂ ਰੱਖਣੀਆਂ ਨੇ। ਨਰਮਾਈ ਵੀ ਇੰਨੀ ਚੰਗੀ ਨਹੀਂ, ਚੰਦਰਮਾ ਤੱਕ ਸਾਰੇ ਪਹੁੰਚ ਗਏ, ਸੂਰਜ ਵੱਲ ਕੋਈ ਮੂੰਹ ਨਹੀਂ ਕਰਦਾ, ਕਹਿੰਦੇ ਇੰਨਾ ਗਰਮ ਨਾ ਹੋ ਜੀ ਸੂਰਜ ਵਾਂਗੂ ਤੇਰੇ ਕੋਲ ਆਵੇ ਹੀ ਕੋਈ ਨਾ, ਤੇ ਇੰਨਾ ਨਰਮ ਨਾ ਹੋ ਜੀ ਜਿਹੜਾ ਮਰਜ਼ੀ ਮਿੱਟੀ ਪੁੱਟ ਕੇ ਲੈ ਜੇ। ਆਖੋ
ਸਤਨਾਮ,
ਵੀ ਇੱਥੇ ਰਹਿਣਾ ਗਰਮ ਵੀ ਤੇ ਨਰਮ ਵੀ, ਐਸਾ ਮਹਾਰਾਜ ਨੇ ਖਾਲਸਾ ਪੈਦਾ ਕੀਤਾ। ਸਤਸੰਗ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਅਸੀਂ ਦੇਣ ਦੇ ਨਹੀਂ ਸਕਦੇ। ਜੇ ਕਕਾਰ ਨੇ ਤੇ ਕਕਾਰਾਂ ਦੀ ਰਹਿਤ ਵੀ ਰੱਖਣੀ, ਕਕਾਰਾਂ ਦੀ ਰਹਿਤ ਵੀ ਹੋਵੇ। ਖਿਮਾ ਕਰਨਾ ਪਿਆਰਿਓ, ਅੱਜ ਕਕਾਰ ਸਾਡੇ ਕੋਲ ਹਨ ਪਰ ਕਕਾਰਾਂ ਦੀ ਰਹਿਤ ਹੈ। ਕਛਹਿਰਾ ਪਾਇਆ, ਜੇ ਕੋਈ ਪੁੱਛੇ ਦਾ ਅਰਥ ਕੀ ਹੈ ਪਤਾ ਨਹੀਂ, ਸ੍ਰੀ ਸਾਹਿਬ ਤੇ ਹੈ ਦਾ ਅਰਥ ਕੀ ਹੈ, ਸ੍ਰੀ ਸਾਹਿਬ ਦਾ ਗੰਢੇ ਚੀਰਨ ਵਾਸਤੇ ਰੱਖੀਏ ਕਿ ਆਲੂ ਚੀਰ ਲਿਆ ਕਰੋ ਜੇ ਕਰਤ ਨਹੀਂ ਮਿਲਦੀ, ਇਹਦੇ ਵਾਸਤੇ ਇਹ ਸ੍ਰੀ ਸਾਹਿਬ ਤੇ ਹੈ ਦਾ ਅਰਥ ਕੀ ਹੈ ਬਾਈ, ਕੰਘਾ ਤੇ ਤੂੰ ਲਾਇਆ ਕੰਘਾ ਕਾਹਦੇ ਵਾਸਤੇ, ਕੇਸ ਵਾਹੁਣ ਵਾਸਤੇ ਹੀ ਹੈ ਸਿਰਫ, ਕੰਘਾ ਕਹਿੰਦਾ ਕੀ ਹੈ, ਸਿੱਖਿਆ ਕੀ ਦਿੰਦਾ, ਸਿਧਾਂਤ ਕੀ ਹੈ ਕੰਘੇ ਦਾ, ਤੂੰ ਕੜਾ ਤੇ ਪਾਇਆ ਤੇ ਕੜੇ ਦਾ ਸਿਧਾਂਤ ਕੀ। ਖਿਮਾ ਕਰਨਾ ਕਕਾਰ ਹੈਗੇ ਆ, ਪਰ ਕਕਾਰਾਂ ਦੇ ਸਿਧਾਂਤ ਦਾ ਨਹੀਂ, ਇਹ ਹੈ ਕਾਹਦੇ ਵਾਸਤੇ, ਇਹ ਕੜਾ ਸਾਨੂੰ ਸਿੱਖਿਆ ਕੀ ਦਿੰਦਾ। ਮਹਾਰਾਜ ਕਹਿੰਦੇ ਕੜਾ ਨਹੀਂ, ਇਹ ਕੜੀਆਂ ਮਾਰੀਆਂ ਨੇ, ਇਹ ਹੱਥ ਕੜੀ ਆ ਖਾਲਸਾ ਜੀ, ਹੱਥ ਕੜੀ, ਇਹ ਹੱਥ ਕੜੀ ਆ, ਜਦੋਂ ਹੱਥ ਵਿੱਚ ਕੜਾ ਪਾਇਆ ਹੋਵੇ ਯਾਦ ਰੱਖੋ ਗੁਰੂ ਗੋਬਿੰਦ ਸਿੰਘ ਨੇ ਹੱਥ ਕੜੀ ਮਾਰੀ ਹੈ, ਇਹਦੇ ਨਾਲ ਗਲਤ ਨਾ ਹੋ ਜੇ ਹੱਥਾਂ ਨਾਲ ਕੋਈ, ਇਹ ਯਾਦ ਕਰਾਉਂਦਾ। ਆਖੋ ਸਤਨਾਮ, ਕਸ਼ ਕਹੇ ਜਤ ਸਤ ਵਿੱਚ ਰਹੀ ਪੂਰਾ, ਕੜਾ ਨਹੀਂ ਇਹ ਕੜੀਆਂ ਮਾਰੀਆਂ ਨੇ। ਕਛਹਿਰਾ ਕਹਿੰਦਾ ਜਤ ਸਤ ਵਿੱਚ ਰਹਿਣਾ, ਇਹ ਸਿੱਖਿਆ ਕਛਹਿਰੇ ਦੀ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਇੱਕ ਸ਼ਹਿਰੇ ਦੀ ਸਿੱਖਿਆ। ਤੇ ਇੱਕ ਸ਼ਹਿਰਾ ਕਹਿ ਦੇ ਕਿਰਪਾਨ ਕਿਰਪਾ ਜਮਾਂ ਆਨ, ਕਿਸੇ ਦੀ ਆਨ ਬਚਾਉਣ ਵਾਸਤੇ ਕਿਰਪਾ ਕਰਨ ਵਾਸਤੇ ਮਹਾਰਾਜ ਨੇ ਕਿਰਪਾਨ ਪਵਾਈ, ਡਰਾਉਣ ਵਾਸਤੇ ਨਹੀਂ, ਇਹ ਕਿਰਪਾ ਕਰਨ ਵਾਸਤੇ, ਇਹ ਕਿਰਪਾਨ ਇਹ ਸਤਸੰਗ ਜੀ ਕਿਸੇ ਨੂੰ ਡਰਾਉਣ ਧਮਕਾਉਣ ਵਾਸਤੇ ਨਹੀਂ। ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਧਿਆਨ ਦੇਣਾ, ਫਿਰ ਕਿਰਪਾ ਕੀਤੀ ਸਤਿਗੁਰਾਂ ਨੇ, ਜਿਹੜਾ ਇਹ ਕੰਘਾ, ਕੰਘਾ ਇਹ ਜਿਹੜਾ ਹੈ, ਇਹ ਕੰਘਾ ਵੀ ਬੜੀ ਵੱਡੀ ਸਿੱਖਿਆ ਦਿੰਦਾ। ਕੰਘਾ ਮਹਾਰਾਜ ਦਾ ਹੁਕਮ ਹੈ, ਦੋ ਟਾਈਮ ਕੰਘਾ ਕਰੋ ਕੇਸਾਂ ਨੂੰ, ਕੰਘਾ ਲੱਕੜ ਦਾ ਕਾਠ ਦਾ ਹੋਣਾ ਚਾਹੀਦਾ, ਤੇ ਇਹ ਹੁਕਮ ਹੈ ਵੀ ਕੰਘਾ ਸਿੱਖ ਨੇ ਦੋ ਟਾਈਮ ਕਰਨਾ, ਦੋ ਟਾਈਮ ਕੇਸ ਗੋਦੀ ਦੇ ਵਿੱਚ ਜਿਹੜੀ ਕੇਸਕੀ ਵਿਛਾਲੋ, ਇੱਕ ਟਕਸਾਲ ਦੀ ਮਰਿਆਦਾ ਹੈ, ਉਹ ਕਹਿੰਦੇ ਨੇ ਵੀ ਜਿਹੜਾ ਦਸਤਾਰ ਸਜਾਉਣੀ ਆ, ਦਸਤਾਰ ਦੇ ਥੱਲਿਓਂ ਦੀ ਇੱਕ ਕੇਸਕੀ ਬੰਨਿਆ ਕਰੋ। ਮੈਂ ਦਾਸ ਨੇ ਬੜੀ ਵਾਰੀ ਤੁਹਾਡੇ ਚਰਨਾਂ 'ਚ ਸਟੇਜਾਂ ਤੋਂ ਅਰਜ਼ ਕੀਤੀ ਹੈ, ਭੈਣਾਂ ਨੂੰ ਵੀ ਕਰਦਾ ਹੁੰਦਾ ਵੀ ਭੈਣਾਂ ਵੀ ਜਦੋਂ ਸਿਰਾਂ ਦੇ ਉੱਤੇ ਹੁਣ ਠੰਡ ਕਰਕੇ ਜਿਵੇਂ ਸਕਾਪ ਬੰਨਦੀਆਂ ਨੇ, ਤੇ ਇੱਦਾਂ ਇੱਕ ਕੱਪੜਾ ਪਤਲਾ ਜਿਹਾ ਗਰਮੀ ਦੇ ਵਿੱਚ ਵੀ ਬੰਨ ਕੇ ਰੱਖੋ। ਇੱਕ ਤੇ ਜੱਬ ਮੁੱਕ ਜਾਏਗਾ ਵੀ ਜਿਹੜਾ ਸਿਰ ਕਾਲਾ ਕਰਨਾ ਪੈਂਦਾ ਆਪ, ਇੱਕ ਤੇ ਉਹਦਾ ਜੱਬ ਮੁੱਕ ਜਾਏਗਾ ਪੱਕਾ ਹੀ, ਵੀ ਕਿਉਂਕਿ ਉਹ ਸਿਰ ਤੇ ਬੰਨਿਆ ਰਹਿਣਾ, ਕਿਹੜਾ ਪਤਾ ਲੱਗਣਾ ਵੀ ਕਾਲੇ ਆ ਕਿ ਚਿੱਟੇ ਆ, ਧਿਆਨ ਦੇਣਾ ਇਹ ਵੀ ਜੱਬ ਮੁੱਕ ਜਾਏਗਾ। ਸੋ ਇਸ ਕਰਕੇ ਉਹ ਕੇਸ ਇੱਕ ਢਕੇ ਰਹਿੰਦੇ ਨੇ ਸਾਰਾ, ਧਿਆਨ ਦੇਣਾ। ਗੁਰਮੁਖੋ ਭੈਣਾਂ ਨੂੰ ਖਾਸ ਬੇਨਤੀ ਆ, ਕਹਿੰਦੇ ਨੇ ਸਿੱਖ ਬੀਬੀ ਦਾ ਸਿਰ ਕਦੇ ਵੀ ਨੰਗਾ ਨਹੀਂ ਹੋਣਾ ਚਾਹੀਦਾ, ਕੱਲਾ ਸਿੱਖ ਬੀਬੀ ਦਾ ਹੀ ਨਹੀਂ, ਕਿਸੇ ਭਾਈ ਦਾ ਸਿਰ ਵੀ ਕਦੇ ਨੰਗਾ ਨਹੀਂ ਹੋਣਾ ਚਾਹੀਦਾ, ਕੇਸ ਹਰ ਸਮੇਂ ਢਕੇ ਰਹਿਣੇ ਚਾਹੀਦੇ ਨੇ ਸਿਰ ਦੇ ਕੇਸ। ਪਹਿਲਾ ਸਮਾਂ ਇੰਨਾ ਮਾੜਾ ਮੰਨਿਆ ਜਾਂਦਾ ਸੀ, ਹੁਣ ਆਮ ਕਰਕੇ ਕਹਿੰਦੇ ਨਾ ਫਲਾਣਾ ਤੇ ਫਲਾਣੀ ਬੀਬੀ ਤੇ ਸਿਰੋਂ ਨੰਗੀ ਹੋ ਗਈ, ਉਹਦਾ ਪਤੀ ਚੜ੍ਹਾਈ ਕਰ ਗਿਆ, ਜਿਹਦਾ ਸਿਰ ਨੰਗਾ ਸੀ ਸਮਝਿਆ ਜਾਂਦਾ ਸੀ ਵੀ ਇਹਦਾ ਪਤੀ ਚੜ੍ਹਾਈ ਕਰ ਗਿਆ ਤਾਂ ਕਰਕੇ ਇਹਨੂੰ ਸਿਰ ਨੰਗਾ ਕਰਨਾ ਪਿਆ ਤਾਹਾਂ ਮਾਰਦੀ ਆ ਵਾਲ ਖੁੱਲ ਗਏ ਵਾਲ ਖੁੱਲਿਆਂ ਨੂੰ ਇੰਨਾ ਮਾੜਾ ਮੰਨਿਆ ਜਾਂਦਾ ਸੀ ਅੱਜ ਕੱਲ੍ਹ ਫੈਸ਼ਨ ਬਣ ਗਿਆ ਖੁ
ਸਤਨਾਮ
ਉਹ ਚੰਗੇ ਭਲੇ ਜਿਉਂਦੇ ਜਾਗਦੇ ਫਿਰਦੇ ਨੇ ਸਿਰ ਤਾਂ ਵੀ ਨੰਗੇ ਪਤੀ ਹੈਗੇ ਚੰਗੇ ਭਲੇ ਜਿਉਂਦੇ ਜਾਗਦੇ ਸਿਰ ਨੰਗੇ ਫੈਸ਼ਨ ਬਣ ਗਿਆ ਵਾਲ ਖੁੱਲੇ ਵਿਧਵਾ ਨੂੰ ਮੰਨਿਆ ਜਾਂਦਾ ਵਿਧਵਾ ਦੇ ਵਾਲ ਖੁੱਲ ਗਏ ਪਰ ਉਹ ਅੱਜ ਕੱਲ੍ਹ ਤੇ ਓਦਾਂ ਹੀ ਫੈਸ਼ਨ ਬਣ ਗਿਆ ਧਿਆਨ ਦੇਣਾ ਗੁਰਮੁਖੋ ਭੈਣਾਂ ਨੂੰ ਵੀ ਬੇਨਤੀ ਆ ਵੀਰਾਂ ਨੂੰ ਵੀ ਬੇਨਤੀ ਆ ਟਕਸਾਲ ਦੀ ਮਰਿਆਦਾ ਉਹ ਕਹਿਣਗੇ ਪੰਜਵਾਂ ਬਾਹਰਲਾ ਕਕਾਰ ਹੈ ਕੇਸਾਂ ਦੇ ਨਾਲ ਕੇਸ ਕੀ ਬਾਹਰਲੇ ਚਾਰ ਕਕਾਰ ਨੇ ਇੱਕ ਕੇਸ ਨੇ ਸਾਡੇ ਪੰਜਵੇਂ ਕਹਿੰਦੇ ਪੰਜਵੇਂ ਕੇਸਾਂ ਦੇ ਨਾਲ ਕੇਸਾਂ ਦੀ ਸੰਭਾਲ ਵਾਸਤੇ ਕੇਸ ਕੀ ਵੀ ਕਕਾਰ ਵਾਂਗੂ ਸੰਭੋ ਇਹਨੂੰ ਕਕਾਰ ਵਾਂਗੂ ਜਦੋਂ ਕੇਸੀ ਨਹਾਉਣਾ ਤੇ ਕੇਸਕੀ ਜਿਹੜੀ ਆ ਲੱਕ ਦੁਆਲੇ ਲਪੇਟ ਲਓ ਉਦੋਂ ਬਾਅਦ ਫਿਰ ਉਹ ਕੇਸਕੀ ਸਦਾ ਸਿਰ ਤੇ ਰਵੇ ਇੱਥੋਂ ਤੱਕ ਵੀ ਹੁਕਮਨਾਮੇ ਨੇ ਇੱਥੋਂ ਤੱਕ ਵੀ ਮਹਾਂਪੁਰਸ਼ਾਂ ਦੇ ਬਚਨ ਨੇ ਕਿ ਜਦੋਂ ਸਿੱਖ ਨੇ ਕੇਸ ਸੁਕਾਉਣੇ ਨੇ ਉਦੋਂ ਵੀ ਸਿਰ ਤੇ ਕੱਪੜਾ ਚਾਹੀਦਾ ਨੰਗੇ ਨਹੀਂ ਕੇਸ ਕਰਨੇ ਕਦੇ ਕਦੇ ਵੀ ਪ੍ਰਸ਼ਾਦਾ ਛਕਣ ਲੱਗਿਆਂ ਜਲ ਛਕਣ ਲੱਗਿਆਂ ਭਾਵੇਂ ਰਾਤ ਨੂੰ ਸੁੱਤਿਆਂ ਕੇਸਕੀ ਖੁੱਲ ਗਈ ਜਦੋਂ ਵੀ ਜਲ ਛਲ ਵੀ ਛਕਣਾ ਰਾਤ ਨੂੰ ਤਾਂ ਵੀ ਸਿਰ ਢੱਕਣਾ ਹੈ ਸਿਰ ਨੰਗਾ ਨਹੀਂ ਹੋਣਾ ਚਾਹੀਦਾ ਨਾ ਕਿ ਸਿੱਖ ਬੀਬੀ ਦਾ ਨਾ ਗੁਰਸਿੱਖ ਦਾ ਇਹ ਮਰਿਆਦਾ ਹੈ ਸਿੱਖ ਧਰਮ ਇੰਨਾ ਕਹਿੰਦੇ ਨੇ ਕਿਸੇ ਸਮੇਂ ਵਿੱਚ ਮਾੜਾ ਮੰਨਿਆ ਜਾਂਦਾ ਸੀ ਜੇ ਕੋਈ ਬੰਦਾ ਨੰਗੇ ਸਿਰ ਕਿਸੇ ਪਿੰਡ ਵਿੱਚੋਂ ਗਲੀ ਚੋਂ ਲੰਘ ਜਾਂਦਾ ਸੀ ਨਾ ਤੇ ਇਹ ਪੱਕੀ ਨਿਸ਼ਾਨੀ ਸੀ ਵੀ ਇਹਦਾ ਵਿਚਾਰੇ ਦਾ ਕੋਈ ਬਹੁਤਾ ਹੀ ਨੇੜੇ ਵਾਲਾ ਮਰਿਆ ਹੋਊ ਜਿਹੜਾ ਨੰਗੇ ਸਿਰ ਜਾਂਦਾ ਖੁਸ਼
ਸਤਨਾਮ
ਭਾਈ ਗੁਰਦਾਸ ਜੀ ਨੇ ਮੋਹਰ ਲਾਈ ਆ ਠੰਡੇ ਖੂਹ ਨਹਾਏ ਕੇ ਪੱਗ ਉਤਾਰ ਆਇਆ ਸਿਰ ਨੰਗੇ ਘਰ ਵਿੱਚ ਰੰਨਾ ਕਮਲੀਆਂ ਤੁਸੀਂ ਲੀਤੀ ਆਣ ਕੁਟੰਗੇ ਲੋਕ ਸਿਆਪੇ ਆਇਆ ਰੰਨਾ ਪੁਰਸ਼ ਜੁੜੇ ਲੈ ਪੰਗੇ ਨਾਇਣ ਪੁੱਛਦੀ ਪਿੱਟਦੀਆਂ ਕਿਸਦੇ ਨਾਉ ਅਲਾਣੀ ਅੰਗੇ ਭਾਈ ਗੁਰਦਾਸ ਜੀ ਦਾ ਬਚਨ ਹੈ ਕਹਿੰਦੇ ਕੋਈ ਇੱਕ ਬਜ਼ੁਰਗ ਸੀ ਉਹ ਖੂਹ ਦੇ ਉੱਤੇ ਨਹਾਉਣ ਗਿਆ ਤੇ ਨਹਾਉਂਦੇ ਨੂੰ ਚੇਤਾ ਨਾ ਰਿਹਾ ਪੱਗ ਮੋਢੇ ਤੇ ਰੱਖ ਕੇ ਲੈ ਆਇਆ ਪਿੰਡ ਵਿੱਚ ਦੀ ਚੇਤਾ ਹੀ ਨਾ ਰਿਹਾ ਵੀ ਸਿਰ ਢੱਕਣਾ ਸਿਰ ਤੇ ਮਾੜਾ ਸੀ ਸਿਰ ਢੱਕ ਕੇ ਰੱਖਣਾ ਪੈਂਦਾ ਸੀ ਅੱਜ ਕੱਲ੍ਹ ਵਾਲਾ ਕੰਮ ਨਹੀਂ ਸੀ ਪਹਿਲਾਂ ਉਹ ਜਦੋਂ ਕਹਿੰਦੇ ਨੰਗੇ ਸਿਰ ਪਿੰਡ ਵਿੱਚ ਆ ਗਿਆ ਤੇ ਸਾਰੇ ਪਿੰਡ ਵਿੱਚ ਹਾਹਾਕਾਰ ਮੱਚ ਗਈ ਫਲਾਣਾ ਸਿੰਘ ਨੰਗੇ ਸਿਰ ਲੰਘਿਆ ਕੋਈ ਵਿਚਾਰੇ ਦਾ ਬਹੁਤਾ ਹੀ ਨੇੜੇ ਵਾਲਾ ਮਰਿਆ ਉਹ ਤਾਂ ਹੀ ਨੰਗੇ ਸਿਰ ਜਾਂਦਾ ਕਹਿੰਦੇ ਜਦੋਂ ਗਿਆ ਘਰ ਨੂੰਹਾਂ ਨੇ ਪੁੱਛਿਆ ਤੇ ਹੈ ਨਾ ਬਾਪੂ ਨੂੰ ਬਾਪੂ ਅੰਦਰ ਵੜ ਗਿਆ ਬੀਬੀਆਂ ਨੇ ਪੱਲੜ ਵਿਛਾਤਾ ਵੀ ਭੂਰਾ ਵਿਛਾਤਾ ਲੋਕ ਬਹਿਣ ਆਉਣਗੇ ਹੁਣ ਵੀ ਪਤਾ ਨੀ ਕੌਣ ਮਰ ਗਿਆ ਉਹ ਵੀ ਰੋਈ ਜਾਣ ਪਤਾ ਹੈ ਨੀ ਮਰਿਆ ਕੌਣ ਉਹ ਕਹਿੰਦੇ ਅੰਦਰ ਵੜ ਗਿਆ ਤੇ ਲੋਕ ਸਿਆਪਾ ਕਰਨ ਵਾਸਤੇ ਆ ਗਏ ਲੋਕ ਰੋਣ ਵਾਸਤੇ ਆ ਗਏ ਬੀਬੀਆਂ ਇਕੱਠੀਆਂ ਹੋ ਗਈਆਂ ਭਾਈ ਇਕੱਠੇ ਹੋ ਗਏ ਸਾਰੇ ਬਹਿ ਗਏ ਤੇ ਨਾਇਣ ਪੁੱਛਦੀ ਪਿੱਟਦੀਆਂ ਕਿਸਦੇ ਨਾਉ ਅਲਾਣੀ ਅੰਗੇ ਭਾਈ ਗੁਰਦਾਸ ਜੀ ਦਾ ਬਚਨ ਹੈ ਕਹਿੰਦੇ ਨਾਇਣ ਨੇ ਰੋਂਦੀ ਰੋਂਦੀ ਨੇ ਪੁੱਛਿਆ ਬੀਬੀਆਂ ਨੂੰ ਉਹ ਬਾਪੂ ਦੀਆਂ ਨੂੰਹਾਂ ਨੂੰ ਵੀ ਬੀਬੀ ਓ ਮੈਨੂੰ ਇਹ ਤੇ ਦੱਸੋ ਵੀ ਕੀਰਨਾ ਕਿਹਦੇ ਨਾਂ ਦਾ ਪਾਵਾਂ ਆਖੋ ਸਤਨਾਮ ਮੈਨੂੰ ਇਹ ਤੇ ਦੱਸੋ ਵੀ ਵੈਣ ਕਿਹਦੇ ਨਾਂ ਦਾ ਪਾਵਾਂ ਕੀਰਨਾ ਤੇ ਸਹੁਰੇ ਪੁੱਛੋ ਜਾਏ ਕਿ ਕੌਣ ਮੂਆ ਨੂੰ ਉੱਤਰ ਮੰਗੇ ਬਾਪੂ ਨੂੰ ਪੁੱਛਿਆ ਬਾਪੂ ਜੀ ਮਰਿਆ ਕੌਣ ਆ ਕਹਿੰਦਾ ਕੋਈ ਵੀ ਨਹੀਂ ਫਿਰ ਸਿਰ ਨੰਗਾ ਓਹੋ ਭੁਲੇਖਾ ਲੱਗ ਗਿਆ ਕਹਿੰਦੇ ਕਾਵਾਂ ਰੌਲਾ ਮੂਰਖ ਸੰਗੇ ਇੱਕ ਮੂਰਖ ਦੀ ਮਾੜੀ ਜੀ ਮੂਰਖਤਾਈ ਨੇ ਸਾਰੇ ਪਿੰਡ ਚ ਕਾਵਾਂ ਰੌਲਾ ਪਾਤਾ ਖੋ
ਸਤਨਾਮ
ਸਿਰ ਨੰਗਾ ਇੰਨਾ ਮਾੜਾ ਮੰਨਿਆ ਜਾਂਦਾ ਗੁਰਮੁਖੋ ਅੱਜ ਕੱਲ ਤੇ ਰਿਵਾਜ ਬਣ ਗਿਆ ਅੱਜ ਕੱਲ ਤੇ ਫੈਸ਼ਨ ਬਣ ਗਿਆ ਵੀ ਸਿਰ ਨੰਗਾ ਰੱਖਣਾ ਤੇ ਕਈ ਸਾਡੇ ਦਾੜੀਆਂ ਵਾਲੇ ਵੀਰ ਮੇਰੀ ਗੁੱਸਾ ਨਾ ਕਰਿਓ ਸਤਸੰਗ ਕਈ ਪ੍ਰੇਮੀ ਮੈਂ ਵੇਖੀ ਦਾ ਵੀ ਦਾੜਾ ਬੜਾ ਸੋਹਣਾ ਪ੍ਰਕਾਸ਼ ਆ ਅੰਮ੍ਰਿਤ ਵੀ ਛਕਿਆ ਹੋਇਆ ਪਰ ਉਹ ਕਹਿੰਦੇ ਬਾਬਾ ਜੀ ਚਾਰ ਕਵਾਲ ਇਹਨੂੰ ਜਾਂਦੇ ਸੀ ਚਾਰ ਕਹਿਣ ਜਾਂ ਥੋੜਾ ਜਿਹਾ ਇਹਨੂੰ ਸਵਾਰ ਲਿਆ ਤੇ ਮੈਂ ਇਹਨੂੰ ਪੁੱਛਿਆ ਸਵਾਰਿਆ ਕਿੱਥੋਂ ਇਹ ਨਾਈ ਦੀ ਦੁਕਾਨ ਤੋਂ ਤੇ ਉਹ ਨਾਈ ਦੀ ਦੁਕਾਨ ਜਿੱਥੇ ਉੱਥੇ ਉਹੀ ਉਹਨਾਂ ਨੇ ਕੰਘੀਆਂ ਉਹੀ ਕੇਸ ਉਹ ਸਾਰਾ ਕੁਝ ਉਹਨਾਂ ਨੇ ਉਹਨਾਂ ਤੇ ਲਾਇਆ ਹੁੰਦਾ ਉਹੀ ਫਿਰ ਅੰਮ੍ਰਿਤਧਾਰੀ ਜਾ ਕੇ ਕਰਾਉਂਦੇ ਨੇ ਇਹ ਵੀ ਮੇਰੇ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ ਜਦੋਂ ਇਹ ਛੱਲੇ ਵਗੈਰਾ ਪਵਾਉਂਦੇ ਹੋ ਉਦੋਂ ਵੀ ਕੇਸ ਭੁਰਦੇ ਨੇ ਇਹ ਵੀ ਨਹੀਂ ਕਰਨਾ
ਖੁਸ਼ਤਨਾਹ
ਮੇਰੇ ਵੀਰਾਂ ਨੂੰ ਬੇਨਤੀ ਹੈ ਜੇ ਕਿਸੇ ਨੇ ਪਹਿਲਾਂ ਇਹ ਕੰਮ ਕੀਤਾ ਕੋਈ ਗੱਲ ਨਹੀਂ ਉਹ ਮਰ ਦੇ ਚਰਨਾਂ ਵਿੱਚ ਆ ਕੇ ਮਾਫ਼ੀ ਮੰਗ ਕੇ ਅਰਦਾਸ ਕਰਵਾ ਦੇਵੇ ਵੀ ਸੱਚੇ ਪਾਤਸ਼ਾਹ ਪਤਾ ਹੀ ਨਹੀਂ ਸੀ ਕਈ ਭੁਲੇਖੇ 'ਚ ਵੀ ਹੁੰਦੇ ਨੇ ਕਈ ਜਦੋਂ ਇੱਕ ਨੂੰ ਵੇਖ ਲੈਂਦੇ ਨੇ ਅਗਲਾ ਕਹਿੰਦਾ ਯਾਰ ਉਹਨੇ ਵੀ ਛੱਲੇ 'ਚ ਪਵਾਇਆ ਮੈਂ ਵੀ ਪਵਾ ਲਾਂ ਅੰਮ੍ਰਿਤਧਾਰੀ ਹੋਵੇ ਮੈਂ ਵੀ ਸੋਹਣਾ ਲੱਗਦਾ ਪਰ ਇਹ ਮੇਰੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਆ ਵੀ ਇਹ ਕੰਮ ਨਹੀਂ ਕਰਨਾ ਇਹਦੇ ਨਾਲ ਇੱਕ ਤੇ ਕੇਸ ਭੁਰਦੇ ਆ ਬਾਕੀ ਸਿੱਖ ਨੂੰ ਤੇ ਹੁਕਮ ਇਹ ਆ ਵੀ ਉਹਨੇ ਕਦੇ ਹੋਰ ਕੰਘਾ ਵਰਤਣਾ ਹੀ ਨਹੀਂ ਉਹਨੇ ਸਿਰਫ ਲੱਕੜੀ ਦਾ ਕੰਘਾ ਜਿਹੜਾ ਅੰਮ੍ਰਿਤ ਛਕਿਆ ਉਹੀ ਕੰਘਾ ਵਰਤਣਾ ਜੇ ਕਿਤੇ ਕੰਘੇ ਦਾ ਦੰਦਾ ਭੁਰ ਜਾਏ ਉਹਨਾਂ ਚਿਰ ਪਾਣੀ ਵੀ ਨਹੀਂ ਪੀਣਾ ਜਿੰਨਾ ਚਿਰ ਨਵਾਂ ਕੰਘਾ ਲਾ ਨਹੀਂ ਲੈਂਦਾ। ਆਖੋ
ਸਤਨਾਮ।
ਨਵਾਂ ਕੰਘਾ ਲਾਣ ਤੋਂ ਬਿਨਾਂ ਜਲ ਪਾਣੀ ਨਹੀਂ ਛਕ ਸਕਦੇ। ਜੇ ਕੰਘੇ ਦਾ ਦੰਦਾ ਭੁਰ ਜਾ ਅਰਦਾਸ ਕਰਕੇ ਨਵਾਂ ਲਾ ਲਓ। ਇਹ ਜ਼ਰੂਰੀ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਨੇ। ਹੈ ਗੱਲਾਂ ਛੋਟੀਆਂ ਛੋਟੀਆਂ, ਕੰਘੇ ਤੋਂ ਗੱਲ ਹੁਣ ਗਾਂਹ ਲੈ ਗਿਆ ਮੈਂ ਥੋੜ੍ਹੀ ਜੀ। ਇਹ ਮੈਂ ਵੀਰਾਂ ਨੂੰ ਵੀ ਬੇਨਤੀ ਕਰਾਂਗਾ, ਦਸਤਾਰਾਂ ਦੇ ਥੱਲੇ ਉਹਦੀ ਕੇਸਕੀਆਂ ਜ਼ਰੂਰ ਸਜਾਇਆ ਕਰੋ। ਵੈਸੇ ਤੇ ਸਾਰੇ ਹੀ ਬੰਨਿਆ ਕਰੋ, ਪਰ ਜਿਹੜੇ ਅੰਮ੍ਰਿਤਧਾਰੀ ਨੇ ਖਾਸ ਕਰਕੇ ਮੀਟਰਕ ਦੀ ਕੇਸਕੀ ਥੱਲਿਓਂ ਦੀ ਬੰਨ ਕੇ ਉੱਤੇ ਫਿਰ ਦਸਤਾਰ ਸਜਾ ਲਿਆ ਕਰੋ, ਪੱਗ ਸਜਾ ਲਿਆ ਕਰੋ, ਥੱਲੇ ਕੇਸਕੀ ਛੋਟੀ ਜ਼ਰੂਰ ਰੱਖੋ। ਭੈਣਾਂ ਨੂੰ ਵੀ ਜ਼ਰੂਰ ਬੇਨਤੀ ਆ ਵੀ ਸਿਰ ਢੱਕ ਕੇ ਰੱਖਣਾ ਹਮੇਸ਼ਾ। ਚੁੰਨੀ ਕਦੇ ਲਹਿ ਵੀ ਜਾਂਦੀ ਆ ਘਰਾਂ 'ਚ ਕੰਮ ਕਾਰ ਕਰਦੇ ਆ, ਉਹ ਸਿਰ ਸਦਾ ਢੱਕਿਆ ਰਹੇਗਾ। ਇੱਥੇ ਕਈ ਵਾਰੀ ਵੇਖ ਲਿਓ ਨਾ, ਮੱਥਾ ਟੇਕਣ ਲੱਗਿਆ ਇੰਨੀ ਭੀੜ ਹੁੰਦੀ ਆ, ਚੁੰਨੀ ਗਲ 'ਚ ਫਸ ਜਾਂਦੀ ਆ, ਚੁੰਨੀ ਲਹਿ ਜਾਂਦੀ ਆ, ਫਿਰ ਸਿਰ ਨੰਗਾ ਹੋ ਜਾਂਦਾ ਮਾਰਦੀ ਹਜ਼ੂਰੀ ਵਿੱਚ, ਫਿਰ ਸਿਰ ਸਦਾ ਢੱਕਿਆ ਰਹੇਗਾ। ਇਹ ਭੈਣਾਂ ਨੂੰ ਵੀ ਤੇ ਵੀਰਾਂ ਨੂੰ ਵੀ ਬੇਨਤੀ ਹੈ, ਬੜੀ ਜ਼ਰੂਰੀ ਮੰਨਿਓ ਵੀ ਜ਼ਰੂਰ ਪਿਆਰੇ। ਹੁਣ ਧਿਆਨ ਦਿਓ, ਗੱਲ ਚੱਲਦੀ ਸੀ ਕੰਘੇ ਦੀ। ਕੰਘਾ ਬੜੀ ਵੱਡੀ ਸਿੱਖਿਆ ਦਿੰਦਾ। ਮਰਦ ਦਾ ਹੁਕਮ ਹੈ ਕੰਘਾ ਜਿਹੜਾ ਇਹ ਦੋ ਟਾਈਮ ਕਰਨਾ ਕੇਸਾਂ 'ਚ, ਦੋ ਟਾਈਮ ਤੇ ਕੰਘਾ ਫੇਰਦਿਆਂ ਕੰਘਾ ਮਾਂ ਕੇਸ ਦੇ ਕੇ ਕਿਹਾ ਦਸ਼ਮੇਸ਼ ਜੀ ਨੇ ਤੈਨੂੰ ਦਿੱਤੀਆਂ ਅੱਜ ਸਰਦਾਰੀਆਂ ਨੇ, ਕੰਘਾ ਫੇਰਦੇ ਸਦਾ ਹੀ ਯਾਦ ਰੱਖਣਾ, ਕਦੇ ਚੱਲਣੀਆਂ ਸਿਰਾਂ ਤੇ ਆਰੀਆਂ ਨੇ। ਇਹ ਬਚਨ ਹੈ ਮਹਾਰਾਜ ਦਾ ਵੀ ਕੰਘਾ ਫੇਰਦਿਆਂ ਯਾਦ ਰੱਖੀ ਵੀ ਕਦੇ ਆਰੀ ਵੀ ਚੱਲ ਸਕਦੀ ਹੈ, ਕਿਉਂਕਿ ਕੰਘਾ ਇਹ ਸਿੱਖਿਆ ਦਿੰਦਾ ਉਹ ਖਾਲਸਾ ਜੀ ਮੈਂ ਅੱਜ ਤੇਰੇ ਸਿਰ ਤੇ ਬੈਠਾ। ਉਹ ਸਾਨੂੰ ਸਿੱਖਿਆ ਦਿੰਦਾ ਵੀ ਸਰਦਾਰਾ ਤੇਰੇ ਸਿਰ ਤੇ ਬੈਠਾ ਮੈਂ ਅੱਜ, ਸਿਰ ਤੇ ਸਭ ਤੋਂ ਉੱਚਾ ਹੈ ਨਾ ਕੰਘਾ, ਤੇ ਇਹਦਾ ਏਡਾ ਉੱਚਾ ਬੈਠਾ ਕਿਉਂ ਆ, ਇਹਦਾ ਸਤਿਕਾਰ ਕੰਘੇ ਦਾ ਕਿਉਂ ਆ, ਇਹ ਸਭ ਤੋਂ ਉੱਪਰ ਹੈ ਸਾਡੇ ਕੇਸਾਂ ਦੇ, ਇਹਦਾ ਸਤਿਕਾਰ ਕਿਉਂ ਆ, ਕਿਉਂਕਿ ਇਹਨੇ ਆਪਣੇ ਆਪ ਵਿੱਚ ਆਰੀ ਫਰਵਾਈ ਹੈ। ਜੇ ਆਰੀ ਨਾ ਫਰਵਾਉਂਦਾ ਤੇ ਕੰਘਾ ਨਾ ਬਣਦਾ, ਜੇ ਕੰਘਾ ਨਾ ਬਣਦਾ ਸਾਡੇ ਸਿਰ ਤੇ ਨਾ ਬਹਿੰਦਾ। ਸਤਿਕਾਰ ਸਾਡੇ ਸਰੀਰ ਦੇ ਸਭ ਤੋਂ ਉੱਪਰ ਕੰਘਾ ਹੈ, ਤੇ ਕੰਘਾ ਸਿੱਖਿਆ ਦਿੰਦਾ ਹੈ ਵੀ ਮੈਂ ਆਪਣੇ ਆਪ ਵਿੱਚ ਸਿੱਖਾ ਆਰੀ ਫਰਵਾ ਲਈ, ਮੈਂ ਤੇਰੇ ਸਿਰ ਤੇ ਬੈਠਾ, ਮੇਰਾ ਸਤਿਕਾਰ ਤੇਰੇ ਸਰੀਰ ਉੱਤੇ ਹੈ, ਜੇ ਲੋੜ ਪੈਣ ਵਾਸਤੇ ਧਰਮ ਵਾਸਤੇ ਤੂੰ ਆਪਣੇ ਆਪ ਵਿੱਚ ਆਰੀ ਵੀ ਫਰਵਾ ਲਏਗਾ ਤੈਨੂੰ ਵੀ ਪੰਥ ਵਿੱਚ ਬੜਾ ਮਾਨ ਮਿਲੇਗਾ, ਬਾਜਾਂ ਵਾਲੇ ਤੈਨੂੰ ਸਿਰ ਤੇ ਬਾ ਲੈਣਗੇ। ਆਖੋ
ਸਤਨਾਮ।
ਧਿਆਨ ਦੇਣਾ, ਸਿੱਖ ਪੰਥ ਨੇ ਭਾਈ ਮਤੀ ਦਾਸ ਨੂੰ ਆਪਣੇ ਸਿਰ ਤੇ ਹੀ ਬਾਇਆ। ਸਿੱਖ ਪੰਥ ਨੇ ਸਤਿਕਾਰ, ਅੱਜ ਕਰੋੜਾਂ ਸਿੱਖ ਭਾਈ ਮਤੀ ਦਾਸ ਨੂੰ ਅਰਦਾਸ ਕਰ ਯਾਦ ਕਰਦੇ ਨੇ, ਕਿਉਂਕਿ ਉਹਨੇ ਆਪਣੇ ਆਪ ਵਿੱਚ ਆਰੀ ਫਰਵਾਈ ਹੈ। ਤੇ ਜਿਹੜਾ ਵੀ ਕਿਤੇ ਗੁਰੂ ਵਾਸਤੇ ਕੋਈ ਵੀ ਕੁਰਬਾਨੀ ਕਰ ਜਾਏਗਾ ਤੇ ਸਾਧ ਸੰਗਤ ਉਹ ਆਪਣਾ ਆਪ ਕੁਰਬਾਨ ਕਰੇ, ਭਾਵੇਂ ਉਹ ਕੋਈ ਵੀ ਹੋਵੇ, ਤੇ ਉਹਦਾ ਸਤਿਕਾਰ ਪੰਥ ਕਰਦਾ। ਕੋਈ ਵੀ ਆ ਭਾਵੇਂ, ਆ ਮੈਂ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੇਖਿਆ ਗੁਰਮੁਖੋ ਸੰਤ ਜਰਨੈਲ ਸਿੰਘ ਹੋਣਾ ਦੀਆਂ ਫੋਟੋਆਂ ਨਾ, ਆ ਜਿੱਡੇ ਜਿੱਡੇ ਬੋਰਡ ਲੱਗੇ ਤੁਸੀਂ ਵੇਖਿਆ ਹੋਣਾ, ਛੱਡ ਕੇ ਤੋਂ ਆਏ ਹੋ ਤੁਸੀਂ, ਬੋਰਡ ਲੱਗਿਆ ਵੇਖਿਆ ਹੋਣਾ ਬਾਹਰ, ਏਡੀਆਂ ਏਡੀਆਂ ਫੋਟੋਆਂ ਉਹਨਾਂ ਦੀਆਂ ਕੈਨੇਡਾ ਵਿੱਚ ਚੌਂਕਾਂ 'ਚ ਲੱਗੀਆਂ ਹੋਈਆਂ ਨੇ। ਆਖੋ
ਸਤਨਾਮ।
ਬਾਹਰ ਖੁੱਲੀ ਜਗ੍ਹਾ 'ਚ ਗੁਰਦੁਆਰਿਆਂ 'ਚ ਵੱਡੇ ਵੱਡੇ, ਤੇ ਲੋਕ ਇਹ ਕਹਿੰਦੇ ਆ ਸਿੱਖ ਨੌਜਵਾਨ ਨੇ ਜਿਹੜੇ ਕਹਿੰਦੇ ਸਾਡੇ ਦਿਲਾਂ ਦੀ ਧੜਕਣ ਨੇ, ਉਹ ਇਹ ਕਹਿੰਦੇ ਹਰੇਕ ਬਾਰੇ ਸੁਣ ਲੈਣਗੇ, ਉਹਨਾਂ ਬਾਰੇ ਤੁਸੀਂ ਇੱਕ ਸ਼ਬਦ ਵੀ ਕੋਈ ਕਹਿ ਦੇਵੇ ਨਾ, ਬਸ ਉਹਦੀ ਖੈਰ ਨਹੀਂ। ਆਖੋ
ਸਤਨਾਮ।
ਕਾਰਨ ਪਤਾ ਕੀ ਆ, ਕਾਰਨ ਇਹਦਾ ਕੀ ਆ, ਅਕਾਲ ਤਖ਼ਤ ਸਾਹਿਬ ਦੇ ਤੇ ਹਰਿਮੰਦਰ ਸਾਹਿਬ ਦੇ, ਹਰਿਮੰਦਰ ਸਾਹਿਬ ਦੀ ਡਿਊਟੀ ਦੇ ਵਿਚਾਲੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਛਾਤੀ 'ਚ ਗੋਲੀਆਂ ਖਾਧੀਆਂ ਨੇ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਅੱਜ ਹੈ ਸਤਿਕਾਰ ਉਹਨਾਂ, ਹਾਂ ਉਹਨਾਂ ਨੇ ਕੀ ਕਰਨਾ, ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ। ਧਿਆਨ ਦੇਣਾ, ਹੁਣ ਉਹਨਾਂ ਨੇ ਕੀ ਮੁੱਲ ਪਾਉਣਾ ਜਿਨ੍ਹਾਂ ਨੂੰ ਕਦਰ ਹੀ ਕੋਈ ਨਹੀਂ, ਜਿਹੜੇ ਸੱਚ ਦੇ ਵਪਾਰੀ ਨਹੀਂ, ਸੱਚ ਪਛਾਣਨ ਵਾਲਿਆਂ ਨੇ ਸੱਚ ਦੀ ਪਛਾਣ ਕਰਨੀ ਆ, ਮਨਮੁੱਖ ਤੇ ਉਹਨਾਂ ਨੂੰ ਵੀ ਗੱਲਾਂ ਕਰੀ ਜਾਂਦੇ, ਨਾਲੇ ਉਹਨਾਂ ਨੇ ਕੁਰਬਾਨੀ ਕੀਤੀ, ਸ਼ਹੀਦੀਆਂ ਪ੍ਰਾਪਤ ਕੀਤੀਆਂ, ਤੇ ਮਨਮੁੱਖ ਅੱਜ ਉਹਨਾਂ ਨੂੰ ਵੀ ਨਹੀਂ ਬਖਸ਼ਦੇ ਜਿਨ੍ਹਾਂ ਕੋਲ ਸੱਚ ਦੀ ਕਦਰ ਨਹੀਂ। ਪੜ੍ਹਿਓ ਪਿਆਰ ਨਾਲ ਅੱਧੀ ਅੱਧੀ। ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਿਸਾਰ ਜਾਣਦੇ,
ਜਿਹੜੇ ਕੌਡੀਆਂ ਖਰੀਦਣ ਵਾਲੇ ਸਤਿ ਸ਼੍ਰੀ ਅਕਾਲ।
ਕੈਨੇਡਾ ਵਿੱਚ ਉਹ ਬੜਾ ਆਪਣੇ ਆਪ ਨੂੰ ਗਿਆਨੀ ਕਹਾਏ, ਉਹਦੇ ਨਾਲ ਮੇਰੀ ਵਾਰਤਾਲਾਪ ਹੋਈ ਕਾਫੀ ਸਮਾਂ, ਮੈਂ ਇਕੱਲਾ ਨਹੀਂ ਸੀ ਬੋਲ ਰਿਹਾ, ਉਹ ਵੀ ਨਾਲ, ਤੇ ਕੈਨੇਡਾ ਵਿੱਚ ਸਾਰੇ ਰੇਡੀਓ ਤੇ ਉਹ ਜੋ ਲਾਈਵ ਟੈਲੀਕਾਸਟ ਹੋ ਰਿਹਾ ਸੀ ਸਿੱਧਾ ਪ੍ਰਸਾਰਣ, ਤੇ ਜੋ ਵੀ ਬੋਲ ਮੈਂ ਇੱਥੇ ਸੀ, ਇੱਥੋਂ ਫੋਨ ਤੇ ਗੱਲ ਕੀਤੀ, ਉਧਰ ਉਹਨਾਂ ਨੇ ਗੱਲ ਕੀਤੀ, ਬੜਾ ਗਿਆਨੀ ਉਹ ਆਪਣੇ ਆਪ ਨੂੰ ਗਿਆਨਾਂ ਸਿਓ ਕਹਿ ਲਓ, ਤੇ ਉਹ ਮੇਰੇ ਨੂੰ ਕਰੇ ਇਹ ਤੁਸੀਂ ਧਾਰਨਾ ਪੜ੍ਹਦੇ ਹੋ ਜੀ, ਕਹਿੰਦੇ ਲੋਕ ਇਹਦੇ ਨਾਲ ਟੁੱਟਦੇ ਨੇ। ਮੈਂ ਇਹਨੂੰ ਅਰਜ਼ ਕੀਤੀ, ਮੈਂ ਕਿਹਾ ਮੈਨੂੰ ਤੂੰ ਇਹ ਲੱਭ ਕੇ ਵਿਖਾ ਕੋਈ ਬੰਦਾ ਜਿਹੜਾ ਧਾਰਨਾ ਕਰਕੇ ਵਿਗੜ ਗਿਆ ਹੋਵੇ। ਆਖੋ
ਸਤਨਾਮ।
ਤੇ ਸੈਂਕੜੇ ਨਹੀਂ ਹਜ਼ਾਰ ਨਹੀਂ ਲੱਖਾਂ ਬੰਦਿਆਂ ਦੀਆਂ ਦਾੜੀਆਂ ਰੱਖੀਆਂ ਤੈਨੂੰ ਮੈਂ ਵਿਖਾ ਦਿੰਦਾ, ਨਸ਼ੇ ਛੱਡੇ ਤੈਨੂੰ ਮੈਂ ਵਿਖਾ ਦਿੰਦਾ, ਕੇਸ ਰੱਖੇ ਮੈਂ ਵਿਖਾ ਦਿੰਦਾ, ਲੱਖਾਂ ਦਾ ਅੰਮ੍ਰਿਤ ਛਕਿਆ ਤੈਨੂੰ ਵਿਖਾ ਦਿੰਦਾ। ਵੀ ਧਾਰਨਾ ਕਰਕੇ ਟੁੱਟਦਾ ਤੇ ਕੋਈ ਨੀ ਵੇਖਿਆ। ਉਹ ਕਹਿੰਦਾ ਨਹੀਂ ਜੀ, ਇਹ ਜਿਹੜੇ ਧਾਰਨਾ ਪੜ੍ਹਦੇ ਉਹਨਾਂ ਨੂੰ ਗੁਰਮਤ ਦਾ ਪਤਾ ਹੀ ਨਹੀਂ ਸੀ, ਪਤਾ ਹੀ ਨਹੀਂ ਕਹਿੰਦੇ ਉਹਨਾਂ ਨੂੰ। ਤੇ ਦਾਸ ਨੇ ਅਰਜ਼ ਕੀਤੀ ਵੀ ਸੰਤ ਬਾਬਾ ਅਤਰ ਸਿੰਘ ਜੀ ਪੜ੍ਹਦੇ ਸੀ, ਕਹਿੰਦੇ ਉਹਨਾਂ ਨੂੰ ਗੁਰਮਤ ਦਾ ਕੀ ਪਤਾ ਸੀ। ਉਹ ਵਿੱਚੀ ਬੋਲੀ ਜੇ ਸਾਰਾ ਕੈਨੇਡਾ ਸੁਣੇ ਉਹਦੀ ਗੱਲ, ਮੇਰੀ ਵੀ ਸੁਣੇ ਉਹਦੀ ਵੀ ਸੁਣੇ। ਮੈਂ ਕਿਹਾ ਵੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਪੜ੍ਹਦੇ ਸੀ ਬਈ, ਉਹਨਾਂ ਨੇ ਇੰਨਿਆਂ ਨੂੰ ਅੰਮ੍ਰਿਤ ਛਕਾ ਦਿੱਤਾ, ਕਹਿੰਦੇ ਉਹਨਾਂ ਨੂੰ ਗੁਰਮਤ ਦਾ ਕੀ ਪਤਾ ਸੀ। ਮੈਂ ਕਿਹਾ ਹੈਰਾਨ ਹੋ ਗਿਆ। ਚਲੋ ਫਿਰ ਮੈਂ ਕਿਹਾ ਬਾਬਾ ਆਨੰਦ ਸਿੰਘ ਨਾਨਕ ਸਰ ਵਾਲੇ ਪੜ੍ਹਦੇ ਸੀ, ਕਹਿੰਦੇ ਉਹਨਾਂ ਨੂੰ ਗੁਰਮਤ ਦਾ ਕੀ ਪਤਾ ਸੀ। ਤੀਜੀ ਵਾਰੀ ਬੋਲਿਆ, ਚੌਥੀ ਵਾਰੀ ਦਾਸ ਨੇ ਅਰਜ਼ ਕੀਤੀ, ਮੈਂ ਕਿਹਾ ਉਹ ਸੰਤ ਜਰਨੈਲ ਸਿੰਘ ਵੀ ਪੜ੍ਹਦੇ ਹੁੰਦੇ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਕੋਈ ਬਾਣੀ ਦੀ ਪੰਗਤੀ, ਇਹ ਪੰਛੀ ਇਕੱਲਾ ਇਹਦੇ ਮਗਰ ਸ਼ਿਕਾਰੀ ਬਹੁਤੇ, ਇਹ ਕੋਈ ਬਾਣੀ, ਇਹ ਵੀ ਤਾਂ ਧਾਰਨਾ। ਉਹ ਵੀ ਪੜ੍ਹਦੇ ਸੀ। ਜਦੋਂ ਇੰਨੀ ਗੱਲ ਆਖੀ ਨਾ, ਉਹ ਇੱਥੇ ਚੁੱਪ ਕਰ ਗਿਆ, ਉਹ ਜਿਹੜਾ ਧਿਆਨ ਦਿਓ ਗੁਰਮੁਖੋ, ਉਹ ਜਿਹੜਾ ਵਾਰਤਾਲਾਪ ਕਰਦਾ ਸੀ ਮੇਰੇ ਨਾਲ ਉੱਥੇ ਹੀ ਚੁੱਪ ਕਰ ਗਿਆ ਇੱਕਦਮ ਚੁੱਪ। ਦਾਸ ਨੇ ਅਰਜ਼ ਕੀਤੀ, ਮੈਂ ਕਿਹਾ ਜੀ ਦੱਸੋ ਫਿਰ, ਉਹ ਪੜ੍ਹਦੇ ਸੀ, ਥੋੜਾ ਜਿਹਾ ਗੱਲ ਉਹਦੀ ਜ਼ਬਾਨ ਥਥਲਾਉਣ ਲੱਗ ਪਈ। ਮੈਂ ਕਿਹਾ ਨਹੀਂ ਦੱਸੋ ਤੁਸੀਂ ਵੀ ਸੰਤ ਜਰਨੈਲ ਸਿੰਘ ਹੋਣੀ ਪੜ੍ਹਦੇ ਸੀ, ਬਸ ਇੰਨੀ ਮੂੰਹ ਉਹਦੇ ਗੱਲ ਨਿਕਲ ਗਈ, ਕਹਿੰਦੇ ਜੀ ਉਹਨਾਂ ਨੂੰ ਗੁਰਮਤ ਦਾ ਕੀ ਪਤਾ ਸੀ। ਇੰਨੀ ਗੱਲ ਕਹਿਣ ਦੀ ਦੇਰ ਸੀ, ਉਹ ਕੈਨੇਡਾ ਵਾਲੇ ਜਿੰਨੇ ਜਿੱਥੇ ਉਹ ਸਿੱਧੇ ਫਿਰ ਫੋਨ ਤੇ ਗੱਲ ਕੀਤੀ ਉਹਨਾਂ ਨੇ, ਉਹਨੂੰ ਕਹਿੰਦੇ ਤੂੰ ਸਟੂਡੀਓ ਚ ਬਾਹਰ ਨਿਕਲ, ਆਖੋ
ਸਤਨਾਮ।
ਧਿਆਨ ਦੇਣਾ, ਮੈਂ ਹੈਰਾਨ ਹੋ ਗਿਆ। ਮੈਂ ਕਿਹਾ ਉਹ ਇਹਨਾਂ ਲੋਕਾਂ ਦੀ ਕੋਈ ਕੁਰਬਾਨੀ ਨਹੀਂ, ਕਿਸੇ ਨੂੰ ਅੱਜ ਤੱਕ ਇਹਨਾਂ ਨੇ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜਿਆ ਨਹੀਂ, ਕਿਸੇ ਨੂੰ ਇਹਨਾਂ ਨੇ ਨਸ਼ਿਆਂ ਤੋਂ ਵਰਜਿਤ ਨਹੀਂ ਕੀਤਾ, ਕਿਸੇ ਦਾ ਇਹਨਾਂ ਨੇ ਜੀਵਨ ਨਹੀਂ ਬਣਾਇਆ। ਪਰ ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਬਾਬਾ ਅਤਰ ਸਿੰਘ, ਸੰਤ ਬਾਬਾ ਈਸ਼ਰ ਸਿੰਘ, ਸੰਤ ਬਾਬਾ ਆਨੰਦ ਸਿੰਘ ਨਾਨਕ ਸਰ ਵਾਲੇ ਤੇ ਸੰਤ ਗਿਆਨੀ ਜਰਨੈਲ ਸਿੰਘ ਵਰਗੇ ਛਾਤੀਆਂ ਤੇ ਗੋਲੀਆਂ ਖਾਉਣ ਵਾਲਿਆਂ ਨੂੰ ਇਹਨਾਂ ਨੇ ਨਹੀਂ ਬਖਸ਼ਿਆ, ਅਸੀਂ ਕਿਹਦੇ ਪਾਣੀ ਹਾਰਾਂ। ਆਖੋ ਸਤਨਾਮ। ਮੈਂ ਕਿਹਾ ਬਾਬਾ ਗੱਲ ਸੁਣ ਲੈ, ਉਹ ਗਿਆਨੀਆਂ ਗੱਲ ਸੁਣ ਲੈ, ਜੇ ਉਹ ਇਹ ਮਨਮਤ ਕਹਿੰਦਾ ਨਾ ਤੂੰ ਇਹਨੂੰ ਵੀ ਇਹ ਮਨਮਤ ਧਾਰਨਾ ਪੜ੍ਹਨੀ, ਤੇ ਜਾਂ ਫਿਰ ਇਹ ਮਨਮਤ ਮੈਂ ਕੀਤੀ ਆ, ਜੇ ਸੰਤ ਬਾਬਾ ਅਤਰ ਸਿੰਘ ਜੀ ਪੜ੍ਹਦੇ ਰਹੇ ਆ, ਬਾਬਾ ਈਸ਼ਰ ਸਿੰਘ ਪੜ੍ਹਦੇ ਰਹੇ ਆ, ਜੇ ਤੂੰ ਇਹਨੂੰ ਮਨਮਤ ਕਹਿੰਦਾ ਤੇ ਫਿਰ ਮੈਂ ਪੜ੍ਹਦਾ ਵੀ ਆ, ਜਿੰਨਾ ਚਿਰ ਸੰਗਤ ਪਿਆਰ ਕਰੇਗੀ ਪੜ੍ਹਦੇ ਵੀ ਰਹਿਣਾ। ਆਖੋ ਸਤਨਾਮ।
ਸ੍ਰੀ ਵਾਹਿਗੁਰੂ, ਸਤਿ ਸ੍ਰੀ ਅਕਾਲ।
ਧਿਆਨ ਦੇਣਾ ਗੁਰਮੁਖੋ, ਕਿਸੇ ਦਾ ਜੀਵਨ ਬਣੇ ਭਾਵੇਂ ਜਿਵੇਂ ਮਰਜ਼ੀ ਬਣੇ, ਮਹਾਰਾਜ ਦੀ ਬਖਸ਼ਿਸ਼ ਹੋਵੇ, ਜੁੜੇ ਕੋਈ ਜਿਵੇਂ ਮਰਜ਼ੀ ਜੁੜੇ, ਕੋਈ ਰਾਗੀ ਰਾਗ ਪੜ੍ਹ ਕੇ ਜੋੜੇ, ਕੋਈ ਢਾਡੀ ਵਾਰ ਪੜ੍ਹ ਕੇ ਜੋੜੇ, ਕੋਈ ਕਵੀਸ਼ਰ ਕਵਿਤਾ ਪੜ੍ਹ ਕੇ ਜੋੜੇ, ਕੋਈ ਕਥਾ ਵਾਚਕ ਕਥਾ ਸੁਣਾ ਕੇ ਜੋੜੇ, ਕੋਈ ਧਾਰਨਾ ਪੜ੍ਹ ਕੇ ਜੋੜੇ, ਜੁੜੇ ਗੁਰੂ ਗ੍ਰੰਥ ਸਾਹਿਬ ਮਹਾਨਾ ਸੰਗਤ ਜਿਵੇਂ ਮਰਜ਼ੀ ਜੁੜੇ। ਤੇ ਸਤਿਗੁਰ ਦੀ ਮਿਹਰ ਆ, ਆਪ ਜੀ ਦੇ ਇਲਾਕਿਆਂ ਦੇ ਵਿੱਚ ਅੰਮ੍ਰਿਤ ਸੰਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਹੋਏ ਆ, ਕਦੇ ਕਿਸੇ ਨੂੰ ਇਹ ਆਖਿਆ ਵੀ ਤੁਸੀਂ ਮੇਰੇ ਡੇਰੇ ਆਇਓ, ਕਦੇ ਕਿਸੇ ਨੂੰ ਇਹ ਆਖਿਆ ਵੀ ਸਾਨੂੰ ਭਾਈ ਇੰਨੀ ਮਾਇਆ ਦਿਓ, ਕਦੇ ਕਿਸੇ ਨੂੰ ਇਹ ਆਖਿਆ ਸਾਨੂੰ ਤੁਸੀਂ ਮੱਥੇ ਟੇਕੋ। ਪਰ ਇਹ ਆ ਵੀ ਜਦੋਂ ਸੰਗਤ ਦਾ ਕਿਸੇ ਦਾ ਜੀਵਨ ਬਣਦਾ ਤੇ ਪਿਆਰ ਵਾਲੇ ਫਿਰ ਪਿਆਰ ਕਰਦੇ ਇਹਨੇ ਲੰਘਦੇ ਲੰਘਦੇ ਅਗਲਾ ਕਹਿੰਦਾ ਚਲੋ ਜੀ ਅਸੀਂ ਹੁਣ ਉਹਨਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ ਬੱਚੇ ਸ਼ਰਾਬ ਛੱਡ ਗਏ। ਦਾਸ ਕੱਲ ਵੀ ਇੱਥੇ ਪੱਤਰਕਾਰ ਕੁਛ ਬੈਠੇ ਸੀ ਉਹਨਾਂ ਨਾਲ ਅਰਜ਼ ਕਰ ਰਿਹਾ ਸਾਂ ਮੈਂ ਬੈਠਾ ਬੈਠਾ, ਮੈਂ ਕਿਹਾ ਗੁਰਮੁਖੋ ਉਹਨਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ ਬੱਚੇ ਰੋਜ਼ ਰੱਜ ਰੱਜ ਆਉਂਦੇ ਸੀ ਅੱਜ ਮਰ ਦੀ ਕਿਰਪਾ ਨਾਲ ਬਖਸ਼ਿਸ਼ ਹੋ ਗਈ, ਉਹਨਾਂ ਭੈਣਾਂ ਨੂੰ ਪੁੱਛੋ ਜਿਨ੍ਹਾਂ ਦੇ ਪਤੀ ਰੋਜ਼ ਰੱਜਦੇ ਸੀ ਅੱਜ ਦਾੜੀਆਂ ਰੱਖੀਆਂ ਨੇ ਸਿਰਾਂ ਤੇ ਕੇਸ ਨੇ ਗਾਤਰੇ ਪਾਏ ਹੋਏ ਆ, ਉਹਨਾਂ ਨੂੰ ਪੁੱਛੋ ਤੁਸੀਂ ਸਤਸੰਗ ਜੀ ਪਿਆਰ ਵਿੱਚ ਜਿਹੜੇ ਪਿਆਰ ਵਾਲੇ ਨੇ ਹੁਣ ਜਿਹਦਾ ਜੀਵਨ ਬਣਿਆ ਹੋਵੇ ਉਹ ਸਤਿਕਾਰ ਕਰਦਾ ਹੀ ਹੈ। ਹੁਣ ਅਸੀਂ ਮਹਾਂਪੁਰਖਾਂ ਕੋਲ ਮੈਂ ਜਾਂਦਾ ਰਿਹਾ, ਸਾਡੇ ਘਰ ਵਿੱਚ ਸ਼ਰਾਬ ਬਹੁਤ ਪੀਂਦੇ ਸੀ ਪਰਿਵਾਰ ਵਾਲੇ, ਚਲੋ ਸਾਰੇ ਹੀ, ਸ਼ੁਰੂ ਤੋਂ ਕਿਸੇ ਦਾ ਇੱਕ ਦਾ ਵੀ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ ਸਾਡੇ ਘਰ। ਮੇਰੀ ਦਾਦੀ ਸੀ ਮਾਤਾ ਸਾਡੀ, ਉਹ ਇਕੱਲਾ ਛਕਿਆ, ਬਾਕੀ ਹੋਰ ਕਿਸੇ ਨੇ ਅੰਮ੍ਰਿਤ ਨਹੀਂ ਸੀ ਛਕਿਆ। ਤੇ ਮੈਂ ਅਰਦਾਸਾਂ ਕਰਿਆ ਕਰਾਂ, ਸੱਚੇ ਪਾਤਸ਼ਾਹ ਮਿਹਰ ਕਰੋ ਮਿਹਰ ਕਰੋ ਮਿਹਰ ਕਰੋ, ਐਸੀ ਕਿਰਪਾ ਕੀਤੀ। ਅਸੀਂ ਰਾੜਾ ਸਾਹਿਬ ਗਏ ਮਹਾਂਪੁਰਖਾਂ ਕੋਲ ਤੇ ਮਹਾਂਪੁਰਖਾਂ ਨੇ ਸੰਤ ਬਾਬਾ ਕਰਮ ਸਿੰਘ ਜੀਆਂ ਨੇ ਉਹਨਾਂ ਨੇ ਸਾਡੇ ਪਰਿਵਾਰ ਨੂੰ ਆਖਿਆ ਤੁਸੀਂ ਅੰਮ੍ਰਿਤ ਛਕੋ। ਉਹ ਕਹਿੰਦੇ ਜੀ ਅਸੀਂ ਅੰਮ੍ਰਿਤ ਨਹੀਂ ਛਕਣਾ, ਮੈਂ ਸਿਹਤ ਨਹੀਂ ਸੀ ਮੇਰੀ ਠੀਕ, ਢਿੱਲਾ ਸੀ ਥੋੜਾ ਜਿਹਾ। ਤੇ ਮਹਾਂਪੁਰਸ਼ ਕਹਿਣ ਲੱਗੇ ਕਹਿੰਦੇ ਇਹ ਬਚੇਗਾ ਹੀ ਤਾਂ ਜੇ ਅੰਮ੍ਰਿਤ ਛਕੋ, ਤੇ ਸਾਰਿਆਂ ਨੂੰ ਛਕਣਾ ਪਿਆ। ਤੇ ਅੱਜ ਵੀ ਜਦੋਂ ਕਦੇ ਮੈਂ ਉੱਥੋਂ ਲੰਘਦਾ ਨਾ, ਮੈਂ ਪਰਸੋਂ ਰਾੜਾ ਸਾਹਿਬ ਗਿਆ ਸੀ ਗੇਟ ਵਿੱਚ ਗੱਡੀ ਰੋਕ ਕੇ ਤੇ ਮੈਂ ਦਰਵਾਜ਼ੇ 'ਚ ਅੰਦਰ ਤੇ ਮੇਰੇ ਕੋਲ ਟਾਈਮ ਨਾ ਇੰਨਾ ਹੈ ਨਹੀਂ ਸੀ, ਮੈਂ ਬੂਹੇ 'ਚ ਖਲੋ ਕੇ ਮਿੱਟੀ ਘੱਟਾ ਸੀ ਉਹਦੇ ਉੱਤੇ, ਉੱਥੇ ਵੀ ਮੈਂ ਨਮਸਕਾਰ ਕਰਕੇ ਆਇਆ ਵੀ ਇਹ ਥਾਂ ਉਹ ਆ ਜਿੱਥੋਂ ਸਾਨੂੰ ਸਿੱਖੀ ਦੀ ਦਾਤ ਮਿਲੀ ਸੀ, ਇੱਥੋਂ ਸਾਨੂੰ ਪ੍ਰੇਰਨਾ ਮਿਲੀ ਸੀ, ਇੱਥੇ ਸਾਨੂੰ ਉਹ ਵਿਚੋਲੇ ਮਿਲੇ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬਾਨ ਨਾਲ ਜੋੜਿਆ। ਆਖੋ ਸਤਨਾਮ, ਜੁੜੇ ਗੁਰੂ ਗ੍ਰੰਥ ਸਾਹਿਬਾਨ ਨਾਲ, ਬਾਣੀ ਨਾਲ, ਬਾਣੇ ਨਾਲ, ਸੇਵਾ ਸਿਮਰਨ ਨਾਲ ਜੁੜੇ, ਪਰ ਜੋੜਿਆ ਮਹਾਂਪੁਰਖਾਂ ਨੇ, ਉਹਨਾਂ ਨੇ ਇਸ ਰਾਹ ਤੇ ਤੋਰਿਆ। ਤੇ ਜੇ ਸਤਿਕਾਰ ਨਹੀਂ ਕਰਾਂਗੇ ਧਿਆਨ ਦੇਣਾ ਗੁਰਮੁਖੋ, ਇਹ ਤੇ ਗੱਲ ਬੜੀ ਵੱਡੀ ਆ। ਕਿਸੇ ਨੇ ਡਰਾਈਵਰੀ ਸਿੱਖਣੀ ਹੋਵੇ ਨਾ, ਡਰਾਈਵਰੀ ਕਿਸੇ ਨੇ ਡਰਾਈਵਰ ਤੋਂ, ਇੱਥੇ ਟਰੱਕਾਂ ਵਾਲੇ ਫਿਰਦੇ ਆ, ਤੁਸੀਂ ਵੇਖੋਗੇ ਉਹ ਕਹਿਣਗੇ ਜਾਓ ਪਾਣੀ ਲਿਆ, ਜਾ ਐਂ ਕਰ ਸ਼ੀਸ਼ਾ ਸਾਫ ਕਰ। ਮੈਂ ਵੇਖਿਆ ਜਿਹੜੇ ਟਰੱਕਾਂ ਵਾਲੇ ਨੇ ਉਹ ਕਹਿਣਗੇ ਹੁਣ ਤੂੰ ਸ਼ੀਸ਼ਾ ਸਾਫ ਕਰ, ਜਾ ਵੇਖ ਹਵਾ ਘੱਟ ਹੈ ਕਿ ਕਿਤੇ ਵੱਧ ਹੈ। ਉਹ ਫਿਰ ਸਵੇਰੇ ਉੱਠ ਕੇ ਉਹਨੂੰ ਗੋਡੀ ਹੱਥ ਵੀ ਲਾਉਣਾ ਪੈਂਦਾ, ਜਿੰਨਾ ਚਿਰ ਝੁਕੇ ਨਾ ਕੰਡਕਟਰ ਡਰਾਈਵਰੀ ਨਹੀਂ ਸਿੱਖ ਸਕਦਾ। ਹੋਰ ਤੇ ਗੱਲਾਂ ਛੱਡੋ, ਬਾਕੀ ਗੱਲਾਂ ਬਾਹਰ ਦੀਆਂ, ਜਿੰਨਾ ਚਿਰ ਡਰਾਈਵਰ ਉਹ ਕੰਡਕਟਰ ਨਾ ਝੁਕੇ ਉਹਨੂੰ ਗੱਡੀ ਨਹੀਂ ਫੜਾਉਂਦਾ। ਮਾੜਾ ਜਿਹਾ ਅੜਬ ਜਾਵੇ ਕਹਿੰਦੇ ਚੱਲ ਪਰਾਂ ਹੋਰ ਰੱਖ ਲਾਂਗੇ। ਆਖੋ
ਸਤਨਾਮ,
ਝੁਕਣ ਵਾਸਤੇ ਜੇ ਗੱਡੀ ਵੀ ਸਿੱਖਣੀ ਹੋਵੇ ਤਾਂ ਵੀ ਝੁਕਣਾ ਤੇ ਪਏਗਾ ਪਿਆ ਦਿਓ, ਕੋਈ ਵੀ ਗੁਣ ਲੈਣਾ ਹੋਵੇ ਝੁਕਣਾ ਤੇ ਪੈਂਦਾ ਹੀ ਆ। ਤੇ ਕਿਸੇ ਤੋਂ ਜੀਵਨ ਜਾਚ ਲਈ ਹੋਵੇ, ਕਿਸੇ ਨੇ ਸਾਡਾ ਜੀਵਨ ਬਣਾਇਆ ਹੋਵੇ, ਕਿਸੇ ਨੇ ਬਾਣੀ ਬਾਣੇ ਨਾਲ ਜੋੜਿਆ ਹੋਵੇ, ਜੇ ਅਸੀਂ ਉਹਦੇ ਅੱਗੇ ਝੁਕ ਗਏ ਤੇ ਕੀ ਗੁਨਾਹ ਹੋ ਗਿਆ। ਸਤਿਕਾਰ ਵਿਚੋਲੇ ਕਰਕੇ, ਸਤਿਕਾਰ ਇੱਕ ਮਹਾਂਪੁਰਖ ਕਰਕੇ ਕਰਦਾ ਰਿਹਾ, ਗੁਰੂ ਸਮਝ ਕੇ ਨਹੀਂ। ਗੁਰੂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਪਰ ਇਸ ਕਰਕੇ ਸਤਿਕਾਰ ਉਹਨਾਂ ਦਾ ਕਰੀਦਾ ਸੀ। ਇਹ ਉਹ ਨੇ ਜਿਨ੍ਹਾਂ ਨੇ ਸਾਡੇ ਘਰ ਵਿੱਚ ਗੁਰਮਤ ਲੈ ਆਂਦੀ, ਇਹ ਉਹ ਨੇ ਜਿਨ੍ਹਾਂ ਨੇ ਸਾਨੂੰ ਬਾਣੀ ਬਾਣੇ ਨਾਲ ਜੋੜਿਆ, ਇਸ ਕਰਕੇ ਉਹਨਾਂ ਦਾ ਸਤਿਕਾਰ ਕਰੀਦਾ ਸੀ। ਅੱਜ ਉਹ ਸਰੀਰ ਵਿੱਚ ਮਹਾਂਪੁਰਸ਼ ਨਹੀਂ, ਪਰ ਉਹਨਾਂ ਦਾ ਕਮਰਾ, ਉਹਨਾਂ ਦਾ ਆਸਣ ਇੱਥੇ ਰਹਿੰਦੇ ਹੁੰਦੇ ਸੀ, ਉੱਥੇ ਵੀ ਸਾਡਾ ਸਿਰ ਝੁਕ ਜਾਂਦਾ ਵੀ ਇਹ ਜਗ੍ਹਾ ਤੇ ਹੈ ਨਾ, ਸਾਨੂੰ ਅੱਜ ਵੀ ਉਸ ਜਗ੍ਹਾ ਦਾ ਪਿਆਰ ਆਉਂਦਾ। ਤੇ ਆਉਣਾ ਵੀ ਚਾਹੀਦਾ, ਖਿਮਾ ਕਰਨਾ ਜੇ ਇਹ ਸਤਿਕਾਰ ਨਹੀਂ ਆਏਗਾ। ਤੇ ਸਾਧ ਸੰਗਤ ਜਿਸ ਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ, ਮੈਨੂੰ ਯਾਦ ਹੈ ਬਚਨ ਕਹਿੰਦੇ ਝੁਕਤਾ ਵਹੀ ਹੈ ਜਿਸਮੇਂ ਜਾਨ ਹੋਤੀ, ਝੁਕਦਾ ਉਹ ਆ ਜਿਹਦੇ ਚ ਜਾਨ ਹੋਵੇ। ਝੁਕਤਾ ਵਹੀ ਹੈ ਜਿਸਮੇਂ ਜਾਨ ਹੋਤੀ ਹੈ, ਅਕੜਨਾ ਹੀ ਤੋਂ ਮੁਰਦੋਂ ਕੀ ਪਹਿਚਾਨ ਹੋਤੀ। ਮੁਰਦੇ ਦੀ ਤੇ ਪਹਿਚਾਨ ਹੀ ਹੈ ਵੀ ਉਹ ਆਕੜਿਆ ਹੀ ਰਹਿੰਦਾ, ਆਕੜਿਆ। ਸੋ ਸਤਿਕਾਰ ਕਰੋ ਸਭ ਦਾ, ਸਭ ਰਾਗੀ, ਸਭ ਢਾਡੀ, ਸਭ ਸਾਧੂ ਮਹਾਤਮਾ, ਉਹਨਾਂ ਦਾ ਸਤਿਕਾਰ ਜ਼ਰੂਰ ਹੈ, ਪਰ ਜੁੜਨਾ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਹੀ ਆ। ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ, ਸਤਿਕਾਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਰਨਾ, ਬਾਣੀ ਬਾਣੇ ਨਾਲ ਜੁੜਨਾ ਹੈ, ਪਰ ਸਤਿਕਾਰ ਉਹਨਾਂ ਦਾ ਵੀ ਆ ਜਿਹੜੇ ਗੁਰੂ ਘਰ ਨਾਲ ਬਾਣੀ ਔਰ ਬਾਣੇ ਨਾਲ ਜੋੜਦੇ ਨੇ। ਸੋ ਦਾਸ ਅਰਜ਼ ਕਰ ਰਿਹਾ ਸੀ ਵੀ ਜਿਨ੍ਹਾਂ ਨੇ ਕਦਰ ਪਾਈ ਆ, ਜਿਨ੍ਹਾਂ ਨੇ ਵੀ ਕੋਈ ਕੁਰਬਾਨੀ ਕੀਤੀ, ਜਿਨ੍ਹਾਂ ਨੇ ਵੀ ਕੌਮ ਨੂੰ ਕੋਈ ਦੇਣ ਦਿੱਤੀ, ਸਾਡੀ ਕੌਮ ਨੇ ਉਹਨਾਂ ਨੂੰ ਸਿਰ ਤੇ ਪਾਇਆ, ਉਹਨਾਂ ਦਾ ਸਤਿਕਾਰ ਕੀਤਾ, ਭਾਵੇਂ ਕਿ ਉਹ ਥੋੜੇ ਕਰਨ, ਭਾਵੇਂ ਵਿਰਲੇ ਵਿਰਲੇ ਕਰਨ, ਖਿਮਾ ਕਰਿਓ ਪਿਆਰਿਓ, ਭਾਵੇਂ ਲੋਕ ਡਰਦੇ ਨਾ ਕਰਨ, ਡਰਦੇ डरदे ना करन भावे पर वह बार भावे सामने वधावां दे उत्ते वह अपने घर दियां परछतियां उत्ते भावे फोटोआं ना लाउण पर उहनां दे दिलां दे विच ते उह राज करदे ने आखो सतनाम डरदे भावे लोक ना कहण भी हां जी गल सची आ स्टेजां ते ना बोलण ना ना लैण पर अंदर ते इक थां ते इक करी ते मन कहिंदा नहीं यार उहनां वर्गा कोई नहीं बन सकदा छाती च गोलियां खाणियां सौखियां नहीं आखो सतनाम
श्री वाहिगुरु
दास कंगे तो ही गल कर रहा सी कंगा ए सिखिया देंदा सिर केस दे के कहा दशमेश जी ने तेनू दित्तियां अज सरदारियां ने कंगा फेर दे सदा ही याद रखना कदे चलनिया सिरां ते आ रहियां ने महाराज ने ए कंगा इस करके बख्शिया कंगा दो टाइम सानू याद करावे भी कदे तेरे सिर चारी भी चल सकती है कसवटियां ला ला कसवटियां परखदा ए रब परखदा भगता प्यारिया नू किते देगा दे विच अवाल देंदा किते सिरां ते चलाउंदा आरिया नू परखां ते हुंदी यही आईयां ते महाराज दा बचना फिर इस राह दे उते कोई विरला ही चल सकदा पर यह अरदास सदा करदे रहना महाराज सच्चे पातशाह दे चरणा विच अज भी लोकां वल वेखना पर यह अरदास सच्चे पातशाह मेहर करो ये जेड़े चरणा नाल जोड़े आ जिदा अज बख्शिश होई है जिदा अमृत संचार दी गुरमत प्रचार दी लहर चली हुई है लखां लोक अज अमृत छक रहे ने इस लहर नूं कोई ढा ना लग जाए यह अरदास करी दी है तेरे दरबार दी शोभा हर दम मैं गाई जावा तेरे दरबार की सुभा हर दम मैं गाई हरदम मैं गाई जावा जो भी कुछ मिल जाए उथों झोली विच पाई जावा बचन अमोलक तेरे हिरदे वसाई जावा सच्चे पातशाह तेरे दर दी सोभा करदे रहिए यही अरदासा सो सात संग जी सदा वास्ते कदे कदे नहीं दास ने कल भी अर्ज कीती सी रुत्ती प्रेम नहीं करना मौसमी प्रेम नहीं करना सच्चा प्रेम करना हिरदे दे विच ਧੰਨ ਗੁਰੂ ਗ੍ਰੰਥ ਸਾਹਿਬਾਨ ਨਾਲ ਜੇ ਜੁੜੇ ਹਾਂ ਤੇ ਜੁੜੇ ਰਹੀਏ। ਸੋ ਆਓ, ਮਹਾਰਾਜ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਨੇ ਪੰਜ ਕਕਾਰ ਜਿਨ੍ਹਾਂ ਦੇ ਕੋਲ ਨੇ ਉਹ ਆਪੋ ਆਪਣੇ ਮਨਾਂ ਵਿੱਚ ਝਾਤੀ ਮਾਰ ਕੇ ਵੇਖੋ ਵੀ ਕਕਾਰ ਸਾਡੇ ਕੋਲ ਹਨ, ਕਕਾਰਾਂ ਦੀ ਰਹਿਤ ਵੀ ਸਾਡੇ ਕੋਲ ਹੈ। ਜੋ ਕੰਘਾ ਕਹਿੰਦਾ ਇਹ ਸਿੱਖਿਆ ਵੀ ਹੈ। ਕੰਘਾ ਫੇਰਦੇ ਸੀ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ, ਕੰਘਾ ਫੇਰਦੇ ਸੀ। ਜਦੋਂ ਗੁਰੂ ਗੋਬਿੰਦ ਸਿੰਘ ਦਾ ਸੁਣਿਆ ਗਿਆ ਨਾ ਵੀ ਬੰਦੂਕ ਪਰਖਣੀ ਹੈ, ਗੋਲੀ ਮਾਰ ਕੇ ਵੇਖਣੀ ਹੈ, ਉਹ ਕਹਿੰਦੇ ਕੰਘਾ ਸਿੱਖਿਆ ਦਿੰਦਾ, ਛਾਤੀ ਚ ਖਾ ਲਾਂਗੇ ਨਾ ਗੋਲੀ ਗੁਰੂ ਗੋਬਿੰਦ ਸਿੰਘ ਦੀ ਤੇ ਬੜਾ ਮਾਣ ਮਿਲੇਗਾ। ਅੱਜ ਵੇਖੋ, ਹਾਲਾਂਕਿ ਗੋਲੀ ਵੱਜੀ ਨਹੀਂ ਸੀ, ਤਿਆਰੀ ਵੀ ਕਰਕੇ ਆਏ ਸੀ, ਸਿਰਫ ਤਿਆਰੀ ਮਨੋ। ਤੇ ਅੱਜ ਸਾਰੀ ਦੁਨੀਆ ਯਾਦ ਕਰਦੀ ਹੈ, ਲੱਖਾਂ ਦੇ ਇਕੱਠਾਂ ਦੇ ਵਿੱਚ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦਾ ਨਾਂ ਬੜੇ ਸਤਿਕਾਰ ਨਾਲ ਲਿਆ ਜਾਂਦਾ। ਡੱਲੇ ਨੇ ਆਖਿਆ ਗੁਰੂ ਗੋਬਿੰਦ ਸਿੰਘ ਨੂੰ ਆ ਕੇ, ਕਹਿੰਦਾ ਮਹਾਰਾਜ ਜੀ ਤੁਹਾਡੇ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ। ਮਹਾਰਾਜ ਕਹਿੰਦੇ ਡੱਲਿਆ ਹਾਂ। ਮਹਾਰਾਜ ਜੀ ਇੰਨੇ ਸਿੰਘ ਸ਼ਹੀਦ ਹੋ ਗਏ? ਮਹਾਰਾਜ ਜੀ ਕਹਿੰਦੇ ਹੋ ਗਏ। ਸੱਚੇ ਪਾਤਸ਼ਾਹ ਤੁਸੀਂ ਆਪਣਾ ਘਰ ਬਾਰ ਵੀ ਛੱਡ ਆਇਓ? ਮਹਾਰਾਜ ਕਹਿੰਦੇ ਛੱਡ ਦਿੱਤਾ। ਸੱਚੇ ਪਾਤਸ਼ਾਹ ਤੁਹਾਡੀ ਮਾਤਾ ਜੀ ਵੀ ਸ਼ਹੀਦ ਕਰ ਦਿੱਤੇ ਨੇ? ਮਹਾਰਾਜ ਕਹਿੰਦੇ ਹਾਂ। ਮਹਾਰਾਜ ਤੁਸੀਂ ਪਹਿਲਾਂ ਮੈਨੂੰ ਮਾੜਾ ਜਿਹਾ ਯਾਦ ਕਰ ਲੈਂਦੇ? ਸਤਿਗੁਰੂ ਕਹਿੰਦੇ ਡੱਲਿਆ, ਰੱਬ ਨੂੰ ਯਾਦ ਕਰਨੇ ਅਸੀਂ, ਤੈਨੂੰ ਕਿਉਂ ਕਰਦੇ, ਤੂੰ ਕੀ ਕਰ ਲੈਂਦਾ? ਕਹਿੰਦੇ ਮਹਾਰਾਜ ਮੈਨੂੰ ਜੇ ਮਾੜਾ ਜਿਹਾ ਯਾਦ ਕਰ ਲੈਂਦੇ, ਮੇਰੇ ਕੋਲ ਤਕੜੇ ਤਕੜੇ ਸੂਰਮੇ ਨੇ, ਉਹ ਪੱਕੀ ਗੱਲ ਹੈ ਤੁਹਾਨੂੰ ਘਰ ਬਾਰ ਨਾ ਮੈਂ ਛੱਡਣਾ ਨਹੀਂ ਸੀ ਪੈਣਾ ਮੇਰੇ ਕਰਕੇ, ਜੇ ਮੈਂ ਹੁੰਦਾ ਨਾਲ। ਮਾਨ ਹੋ ਗਿਆ ਥੋੜਾ ਜਿਹਾ, ਹੋਮੇ ਬੋਲੇ ਡੱਲੇ ਦੇ ਅੰਦਰੋਂ ਹੋਮੇ। ਮਹਾਰਾਜ ਜੀ ਜੇ ਮੈਂ ਨਾਲ ਹੁੰਦਾ ਫਿਰ ਤੁਹਾਨੂੰ ਪੁੱਤ ਨਾ ਸ਼ਹੀਦ ਕਰਾਉਣੇ ਪੈਂਦੇ। ਮਹਾਰਾਜ ਕਹਿੰਦੇ ਤੂੰ ਕੀ ਕਰ ਲੈਂਦਾ ਮੇਰੇ ਕੋਲ ਏਡੇ ਏਡੇ ਤਕੜੇ ਸੂਰਮੇ ਨੇ? ਕਹਿੰਦਾ ਮਹਾਰਾਜ ਅਸੀਂ ਦੁਸ਼ਮਣਾਂ ਦੇ ਆਹੂ ਲਾਉਂਦੇ, ਮੂੰਹ ਮੋੜ ਦਿੰਦੇ ਸਾਰਿਆਂ ਦੇ, ਤੁਹਾਡੇ ਵੱਲ ਕੋਈ ਮੂੰਹ ਨਹੀਂ ਸੀ ਕਰ ਸਕਦਾ। ਮਹਾਰਾਜ ਕਹਿੰਦੇ ਸਾਡੇ ਕੋਲ ਵੀ ਤੇ ਸਿੰਘ ਹੈਗੇ ਆ, ਸਿੰਘਾਂ ਨੂੰ ਵੇਖ ਕੇ ਕਹਿੰਦਾ ਇਹਨਾਂ ਮਾੜ ਚੂਹਾਂ ਜਿਹਾ ਨੇ ਕੀ ਕਰਨਾ ਸੀ? ਆਖੋ ਸਤਨਾਮ।